ਧਿਆਨ ਦੇਣ ਦੀ ਗੱਲ ਆ ਜਿਹੜੀ ਕਰਦੇ ਰਹੇ ਨੇ, ਪਰ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਅੱਜ ਕਿ ਅੱਜ ਰੀਕਨਸਲੀਏਸ਼ਨ ਦਾ ਇਹ ਪਹਿਲਾ ਦਿਨ ਅਸੀਂ ਮੰਨ ਸਕਦੇ ਹਾਂ ਕਿ ਅੱਜ ਹਾਂ ਹੁਣ ਜੇ ਕੋਈ ਸੌਰੀ ਮੰਨ ਲਈ ਹੈ ਤਾਂ ਹੁਣ ਅਸੀਂ ਮੰਨਦੇ ਹਾਂ ਕਿ ਸਾਡੀ ਕੈਥੋਲਿਕ ਚਰਚ ਦੇ ਨਾਲ ਅਤੇ ਉਸ ਸਮੇਂ ਦੇ ਹਾਕਮਾਂ ਦੇ ਨਾਲ ਜੋ ਸਾਡੇ ਮਨਾਂ 'ਚ ਗੁੱਸਾ ਸੀ ਅੱਜ ਉਹ ਠੰਡਾ ਹੋਇਆ। ਅੱਜ ਜਦੋਂ ਪੋਪ ਨੇ ਇਸ ਚੀਜ਼ ਦੇ ਉੱਤੇ ਮਾਫ਼ੀ ਮੰਗੀ ਹੈ, ਸਰਕਾਰਾਂ ਨੇ ਆਲਰੇਡੀ ਮਾਫ਼ੀ ਮੰਗ ਲਈ ਸੀ ਇਸ ਵਿਹਾਰ ਦੇ ਉੱਤੇ, ਔਰ ਸਟੇਟ ਐਂਡ ਰਿਲੀਜੀਅਸ ਦੋਵਾਂ ਨੇ ਰਲ ਕੇ, ਚਰਚ ਐਂਡ ਸਟੇਟ ਨੇ ਰਲ ਕੇ ਇਹ ਜਿਹੜਾ ਕੰਮ ਕੀਤਾ ਸੀਗਾ, ਸੋ ਉਸ ਦੇ ਲਈ ਅੱਜ ਪੋਪ ਵੱਲੋਂ ਕੀਤਾ ਗਿਆ, ਲਿਆ ਗਿਆ ਇਹ ਵੱਡਾ ਫੈਸਲਾ। ਅੱਗੇ ਚੱਲ ਕੇ ਹੋਰ ਡਿਟੇਲ ਦੇ ਵਿੱਚ ਇਹਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ। ਤੋ ਸਟੇਸ਼ਨ ਦੀ ਆਈਡੀ 'ਤੇ ਕਮਰਸ਼ੀਅਲ ਲੈ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए 4.54 केजी नूर बासमती राइस सिर्फ 699 में, और हैंस और खास दही सिर्फ 199। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
इस स्प्रिंग वापस आ गई है तुहाडे बैकयार्ड विच बहार, क्योंकि आ गया है लोज और रोना दा स्प्रिंग फेस्टिवल। गार्डनिंग ते स्प्रिंग एसेंशियल्स ते 3% तक दी छूट लवो और हर थर्सडे नू नवी डील्स दा फायदा उठाओ। मार्कम, स्कारब्रो और ब्रैम्पटन विच किसी भी रोना और लोज दे स्टोर ते जाओ और $500 तक दा इनाम लवो और बहुत सारिया सेविंग्स करो। ते अज ही अपने लोज और रोना स्टोर ते जाओ और बहार अपने कार ले आओ।
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ 'ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। 2024 'ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ 'ਚ ਆਉਣ ਵਾਲੇ ਸਮੇਂ 'ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ 'ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036
बैंक अल्पला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalpala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्पला, रोशन मुस्तकबिल, डिजिटल पाकिस्तान।
Walk-in Homeopath Clinic in Brampton, North America di sab to vadh experienced homeopathy cho ek KD Homeopathy, 40 saal to vadh da tajruba, Kuldeep Hitkar, Purusha, Mahilawan ate bachyan diyan har tarah diyan chhotiyan to leke gambhir bimariyan de ilaaj vich mahir, Homeopath of Canada de college naal registered homeopath, anxiety, depression to leke thyroid, migraine, menopause, vaalan da chadna, paar vadhna ya ghatna, asthma, epilepsy, arthritis, high blood pressure, your ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕਿਆਰ 6478180055।
ਇੰਤਜ਼ਾਰ ਦੀਆਂ ਘੜੀਆਂ ਖਤਮ। ਅਪ੍ਰੈਲ 21 ਤੋਂ 23 ਤੱਕ ਇੰਟਰਨੈਸ਼ਨਲ ਸੈਂਟਰ ਮਿਸਿਸਾਗਾ ਵਿਖੇ ਲੱਗਣ ਜਾ ਰਿਹਾ ਕੈਨੇਡਾ ਦਾ ਸਭ ਤੋਂ ਵੱਡਾ ਟਰੱਕ ਸ਼ੋਅ ਟਰੱਕ ਵਰਲਡ। 500 ਤੋਂ ਵੱਧ ਕੰਪਨੀਆਂ ਤੇ ਟਰੱਕਾਂ ਦੇ ਨਵੇਂ ਮਾਡਲਾਂ ਦੀ ਲੱਗੇਗੀ ਹਾਜ਼ਰੀ। ਜੌਬ ਫੇਅਰ, ਟ੍ਰੇਡ ਸ਼ੋਅ, ਐਜੂਕੇਸ਼ਨਲ ਸੈਮੀਨਾਰ ਅਤੇ ਹੋਰ ਬਹੁਤ ਕੁਝ। ਪਰਿਵਾਰਾਂ ਅਤੇ ਬੱਚਿਆਂ ਲਈ ਖਾਸ ਇੰਤਜ਼ਾਮ ਅਤੇ ਜਿੱਤੋ ਢੇਰ ਸਾਰੇ ਇਨਾਮ। ਫ੍ਰੀ ਐਂਟਰੀ ਲਈ truckworld.ca ਤੇ ਜਾਓ ਅਤੇ VIP ਪ੍ਰੋਮੋ ਕੋਡ ਯਾਦ ਰੱਖੋ ਰੋਡ ਟੂਡੇ। ਕਾਲ ਮਨਨ ਗੁਪਤਾ 416-451-0040। ਅਪ੍ਰੈਲ 21 ਤੋਂ 23 ਟਰੱਕ ਵਰਲਡ ਸ਼ੋਅ।
ਘਰਾਂ ਦੇ ਲਗਾਤਾਰ ਵਧਦੇ ਹੋਏ ਪ੍ਰਾਈਸ ਤੋਂ ਤੁਸੀਂ ਪਰੇਸ਼ਾਨ ਹੋ? ਤੁਸੀਂ ਕਿਸੇ ਅਫੋਰਡੇਬਲ ਘਰ ਦੀ ਭਾਲ ਦੇ ਵਿੱਚ ਹੋ ਤਾਂ ਵਿੰਡਸਰ ਏਰੀਆ ਦੇ ਵਿੱਚ ਘਰਾਂ ਦੇ ਪ੍ਰਾਈਸ ਬਹੁਤ ਹੀ ਵਧੀਆ ਨੇ। ਵਿੰਡਸਰ ਏਰੀਆ ਐਕਸਪਰਟ ਜਸਵਿੰਦਰ ਸੇਖੋ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ 519-981-1579। ਦਹਾਕਿਆਂ ਤੋਂ ਵਿੰਡਸਰ ਏਰੀਆ ਦੇ ਵਿੱਚ ਰਹਿ ਰਹੇ ਨੇ, ਲੋਕਲ ਮਾਰਕੀਟ ਤੋਂ ਪੂਰੀ ਤਰ੍ਹਾਂ ਜਾਣੂ ਨੇ। ਵੈਰੀ ਲੋਅ ਕਮਿਸ਼ਨ ਰੇਟ, ਭਰੋਸੇਮੰਦ ਤੇ ਇਮਾਨਦਾਰ ਰਿਐਲਟਰ ਜਸਵਿੰਦਰ ਸੇਖੋ ਜੀ 519-981-1579 ਤੇ ਤੁਸੀਂ ਕਾਲ ਕਰ ਸਕਦੇ ਹੋ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन, CWC इमिग्रेशन
9056704444
6704444 CWC इमिग्रेशन आपको आपके अपनों से मिलाए।
ਬੜਾ ਪਿੱਛੇ ਨਾ ਮਰੀਏ ਜਿਸ ਨੂੰ ਕੋਈ ਫਰਕ ਨਹੀਂ ਪੈਂਦਾ ਓਏ ਉਸ ਪਿੱਛੇ ਨਾ ਮਰੀਏ ਫੌਜੀ ਪੁੱਛਿਆ ਸਿੰਘ ਗੁਰੂ ਦਾ ਹਾਂਜੀ ਫੌਜੀ ਪੁੱਛਿਆ ਸਿੰਘ ਗੁਰੂ ਦਾ ਨਾ ਜੱਜ ਦਾ ਮਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀਂ ਬਣਦਾ ਬਾਪੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀਂ ਬਣਦਾ
ਜੀ ਹਾਂ ਰਣਜੀਤ ਬਾਬਾ ਅਤੇ ਸਤਿੰਦਰ ਸੱਤੀ ਅੱਜ ਰੌਣਕਾਂ ਲਾਉਣਗੇ ਪਾਵਰੇਟ ਸੈਂਟਰ ਦੇ ਵਿੱਚ ਸੀ ਏ ਏ ਜਿਹਨੂੰ ਆਪਾਂ ਕਹਿੰਦੇ ਹਾਂ ਹੁਣ ਅਤੇ ਇਸ ਨੂੰ ਤੁਹਾਡੇ ਲਈ ਲੈ ਕੇ ਆ ਰਹੇ ਨੇ ਟੀਮ ਫੋਰ ਐਂਟਰਟੇਨਮੈਂਟ ਤੋਂ ਇਹਨਾਂ ਦਾ ਗਰੁੱਪ ਅਤੇ ਸੋਢੀ ਨਾਗਰਾ ਜੀ ਮੇਰੇ ਨਾਲ ਨੇ ਇਸ ਸਮੇਂ ਔਰ ਅੱਜ ਸ਼ੁੱਕਰਵਾਰ ਹੈ ਅੱਜ ਸ਼ਾਮ ਨੂੰ ਇਹ ਸ਼ੋਅ ਹੈ ਸੋਢੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਥੈਂਕ ਯੂ ਜਗਦੀਸ਼ ਭਾਅ ਜੀ ਤੁਹਾਡਾ ਔਰ ਖਬਰ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ
ਬਹੁਤ ਵਧੀਆ ਭਾਜੀ ਚੜ੍ਹਦੀ ਕਲਾ ਦੇ ਵਿੱਚ ਤੇ ਅੱਜ ਉਹ ਟਾਈਮ ਸਮਾਂ ਉਹ ਜਿਹੜਾ ਆ ਗਿਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਰਣਜੀਤ ਬਾਬਾ ਦੇ ਸ਼ੋਅ ਨੂੰ ਲੈ ਕੇ ਸਤਿੰਦਰ ਸੱਤੀ ਹੁਣੀ ਜਿੱਥੇ ਆਪਣੇ ਕੋਲ ਪਹੁੰਚੇ ਆ ਔਰ ਅੱਜ ਸ਼ਾਮ ਨੂੰ ਜਿਹੜਾ ਜੀ 6:30 ਡੋਰਾ ਓਪਨ ਹੋ ਜਾਣੀ ਆ ਤੇ 7:30 ਦੇ ਕਰੀਬ ਆਪਾਂ ਟਰਾਈ ਪੂਰੀ ਸਾਡੀ ਕੋਸ਼ਿਸ਼ ਆ ਕਿ 7:30 ਜਿਹੜਾ ਆਪਾਂ ਸ਼ੋਅ ਸਟਾਰਟ ਕਰ ਦਈਏ ਕੁਝ ਕਈ ਟਿਕਟਾਂ ਬਾਕੀ ਆ ਜਗਦੀਸ਼ ਜੀ ਸਭ ਤੋਂ ਪਹਿਲਾਂ ਮੈਂ ਜਿੰਨਾ ਵੀ ਆਪਣਾ ਭਾਈਚਾਰਾ ਬਹੁਤ ਬਹੁਤ ਧੰਨਵਾਦ ਕਰਦਾ ਕੱਲ ਦੇ ਜਦੋਂ ਤੋਂ ਆਪਾਂ ਖਬਰਸਾਰ ਤੇ ਜਿਹੜੀਆਂ ਰੌਣਕਾਂ ਲਾਈਆਂ ਹਨ ਉਸ ਤੋਂ ਬਾਅਦ ਦੇ ਵਿੱਚ ਕੱਲ ਸ਼ਾਮ ਤੱਕ ਜਿੱਦਾਂ ਟਿਕਟਾਂ ਦੀ ਵਿਕਰੀ ਹੋਈ ਚਾਹੇ ਉਹ ਆਨਲਾਈਨ ਜਾਂ ਸਟੂਡੀਓ ਦੇ ਵਿੱਚ 10-10, 20-20 ਟਿਕਟਾਂ ਕਰਕੇ ਇਸੇ ਤਰ੍ਹਾਂ ਜਗਦੀਸ਼ ਜੀ ਗਈਆਂ ਔਰ ਬਹੁਤ ਖੁਸ਼ੀ ਹੋਈ ਵੀ ਮਿਹਨਤ ਜਿਹੜੀ ਕੀਤੀ ਉਹ ਰੰਗ ਲਿਆਈ ਆ ਸਿਰਫ ਕੁਝ ਕੁ ਹੀ ਟਿਕਟਾਂ ਬਾਕੀ ਆ ਹੁਣ ਵੀ ਸਾਡੇ ਸਰੋਤੇ ਹਨਾ ticketmaster.ca ਤੇ ਜਾਣਗੇ ਤੇ ਕਿਤੇ 2-2, 4-4 ਟਿਕਟਾਂ ਪਈਆਂ ਤੁਹਾਨੂੰ ਦਿਸਣਗੀਆਂ ਤੇ ਜਿਹੜੀਆਂ ਜਿੱਥੇ ਵੀ ਮਿਲਦੀਆਂ ਤੇ ਉਹ ਟਿਕਟਾਂ ਲੈ ਲਓ ਤੇ ਸ਼ਾਮ ਨੂੰ ਆਪਾਂ ਰਲ ਮਿਲ ਕੇ ਪਰਿਵਾਰਾਂ ਦੇ ਪਰਿਵਾਰਾਂ ਨਾਲ ਬੱਚਿਆਂ ਨਾਲ ਬਜ਼ੁਰਗਾਂ ਨਾਲ ਕਿਉਂਕਿ ਰਣਜੀਤ ਬਾਬਾ ਦੀ ਗਾਇਕੀ ਨੂੰ ਤੁਸੀਂ ਵੀ ਬਹੁਤ ਲਾਗਿਓਂ ਦੇਖਿਆ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਹਰੇਕ ਤਰ੍ਹਾਂ ਦਾ ਜਿਹੜਾ ਜੀ ਸੌਂਗ ਇਹਨਾਂ ਨੇ ਉਹ ਗਾਇਆ
ਜੀ ਸੋ ਅੱਜ ਇਹ ticketmaster.ca ਦੇ ਉੱਤੇ ਐਂਡ ਤੱਕ ਸ਼ਾਮ ਤੱਕ ਟਿਕਟਾਂ ਮਿਲਦੀਆਂ ਰਹਿਣਗੀਆਂ ਜਾਂ ਉਹਦਾ ਕੋਈ ਲਿਮਿਟ ਵੀ ਆ
ਨਹੀਂ ਜੀ ਆਪਣੀਆਂ ਸ਼ਾਮ ਤੱਕ ਹੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਜਿੱਦਾਂ ਫਿਰ ਉਹ 6 ਦੇ ਕਰੀਬ ਉਹ ਮੇਰੇ ਹਿਸਾਬ ਨਾਲ ਉਹਨਾਂ ਨੇ ਬੰਦ ਕਰ ਦੇਣਾ ਫਿਰ ਉੱਥੋਂ ਜਾ ਕੇ ਜੇ ਕੋਈ ਬਚਣਗੀਆਂ ਤੇ ਉੱਥੋਂ ਮਿਲਣਗੀਆਂ ਕਿਉਂਕਿ ਜੇ ਹੁਣ ਵੀ ਹੈ ਨਾ ਸਰੋਤ ਤੇ ਜਾਂਦੇ ਆ ਜਗਦੀਸ਼ ਜੀ ਏਦਾਂ ਨੀ ਵੀ ਕਿਤੇ 20 ਟਿਕਟਾਂ ਇਕੱਠੀਆਂ ਮਿਲਣਗੀਆਂ ਨਹੀਂ ਥੋੜੀਆਂ ਥੋੜੀਆਂ ਟਿਕਟਾਂ ਰਹਿ ਗਈਆਂ ਕਿਤੇ 4 ਸ਼ੋਅ ਹੁੰਦੀਆਂ ਆਉਣਗੀਆਂ ਕਿਤੇ 6 ਇਸ ਕਰਕੇ ਮੈਂ ਕਹਿੰਦਾ ਹਜੇ ਵੀ ਸਾਡੇ ਕੋਲ ਕੁਝ ਕੁ ਘੰਟੇ ਬਾਕੀ ਆ ਹੁਣ ਵੀ ਮੇਰੇ ਸਿਰ ਤੇ ਫੋਨ ਆਏ ਸੀਗੇ ਕਿ ਸੋਢੀ ਜੀ ਟਿਕਟਾਂ ਮੈਂ ਕਿਹਾ ਵੀ ticketmaster.ca ਤੇ ਜਾਓ ਆਪਣਾ ਵੀਜ਼ਾ ਜਾਂ ਜਿਸ ਤਰ੍ਹਾਂ ਵੀ ਤੁਸੀਂ ਪੇ ਕਰਨਾ ਆ ਤੇ ਆਨਲਾਈਨ ਜਿਹੜੀ ਆ ਉਹ ਟਿਕਟ ਬਾਏ ਕਰ ਸਕਦੇ ਆ ਜੀ
ਸੋ ਨੰਬਰ ਆਪਣਾ ਦੇ ਦਿਓ ਇੱਕ ਵਾਰੀ ਫੇਰ ਤੇ ਅੱਜ ਸ਼ਾਮ ਨੂੰ ਮਿਲਦੇ ਹਾਂ ਪਾਵਰੇਟ ਸੈਂਟਰ ਦੇ ਵਿੱਚ ਜਿੱਥੇ ਰਣਜੀਤ ਬਾਬਾ ਤੇ ਸਤਿੰਦਰ ਸੱਤੀ ਅੱਜ ਲਾਉਣਗੇ ਰੌਣਕਾਂ ਤੇ ਬੋਲੇਗਾ ਪੰਜਾਬ
ਜੀ 416-303-4444 ਜਾਂ 905-793-1234 ਤੇ ਕਾਲ ਕਰ ਲੈਣਾ ਔਰ ਇੱਕ ਮੈਂ ਗੁਜ਼ਾਰਿਸ਼ ਇਹ ਵੀ ਕਰਦਾ ਜਿਹਨਾਂ ਨੇ ਵੀ ਟਿਕਟਾਂ ਲਈਆਂ ਆਪਾਂ ਸਮੇਂ ਸਿਰ ਜ਼ਰੂਰ ਪਹੁੰਚਣਾ ਇਹ ਸਾਡੇ ਵੱਲੋਂ ਟੀਮ ਫੋਰ ਐਂਟਰਟੇਨਮੈਂਟ ਵੱਲੋਂ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਔਰ ਅੱਜ ਵੀ ਸਾਡੀ ਇਹੋ ਆ ਵੀ ਜੇ ਆਪਾਂ 7:30 ਕਿਹਾ 5-7 ਮਿੰਟ ਭਾਵਾਂ ਲੇਟ ਹੋ ਜਾਈਏ ਵੀ 7:30 ਅਸੀਂ ਸ਼ੋਅ ਜਿਹੜਾ ਸਟਾਰਟ ਕਰ ਦਈਏ ਕਲਾਕਾਰ ਕੋਲ ਵੀ ਖੁੱਲਾ ਸਮਾਂ ਹੋਵੇ ਤੇ ਉਹ ਵੀ ਜਿਹੜੇ ਉਹਨਾਂ ਨੇ ਕੁਛ ਕੁ ਆਪਣੇ ਨਵੇਂ ਗਾਣੇ ਪਾਵੇ ਨੇ ਜਿਹੜੇ ਸੁਣਾਉਣਿਆਂ ਤੇ ਕੁਝ ਕੁ ਪਹਿਲੇ ਰਲੇ ਮਿਲੇ ਜਾਣ ਤੋਂ ਪਹਿਲਾਂ ਜਗਦੀਸ਼ ਜੀ WTR 770 ਦੀ ਪੂਰੀ ਦੀ ਪੂਰੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਦੇ ਨਾਲ ਹੀ ਜਿੰਨਾ ਵੀ ਸਾਡਾ ਭਾਈਚਾਰਾ ਚਾਹੇ ਕਿਸੇ ਨੇ ਸਿੰਗਲ ਟਿਕਟ ਲਈ ਆ ਚਾਹੇ ਸਪੋਂਸਰਸ਼ਿਪ ਦਿੱਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ticketmaster.ca ਦੇ ਉੱਪਰ ਜਾ ਕੇ ਜਿਹੜੀਆਂ ਵੀ ਟਿਕਟਾਂ ਰਹਿੰਦੀਆਂ ਆ ਬਈ ਸ਼ਾਮ ਤੋਂ ਪਹਿਲਾਂ ਆਪਾਂ ਕਹਿ ਦਈਏ ਵੀ ਸਾਡੇ ਕੋਲ ਆਨਲਾਈਨ ਟਿਕਟ ਹੋਰ ਨਹੀਂ ਬੱਝੀ ਜਿੱਥੇ ਤੁਹਾਡੀ ਸਾਰਿਆਂ ਦੀ ਟੌਹਰ ਆ ਉੱਥੇ ਰਣਜੀਤ ਬਾਬੇ ਦੀ ਤੇ ਨਾਲ ਹੀ ਆਪਣੇ ਭਾਈਚਾਰੇ ਦੀ ਟੌਹਰ ਹੋਵੇਗੀ
ਜੀ ਬੜੀ ਮਿਹਰਬਾਨੀ ਤੁਹਾਡੀ
ਥੈਂਕ ਯੂ ਬ੍ਰਦਰ
ਧੰਨਵਾਦ ਆਓ ਥੋੜੀ ਜਿਹੀਆਂ ਗੱਲਾਂ ਬਾਤਾਂ ਕਰ ਲਈਏ ਗਰੋਵਰ ਸਾਹਿਬ ਦੇ ਨਾਲ CPACA ਨੇ ਜਿਹੜੇ ਕਿ ਤੁਹਾਨੂੰ ਕਿਸ ਤਰ੍ਹਾਂ ਟੈਕਸ ਤੁਸੀਂ ਆਪਣਾ ਕਿਸ ਤਰ੍ਹਾਂ ਬਚਾਉਣਾ ਹੈ ਤੇ ਨਾਲ ਦੀ ਨਾਲ ਤੁਹਾਡੇ ਲਈ ਵੱਖਰੇ ਵੱਖਰੇ ਟਿਪਸ ਸਾਂਝੇ ਕਰਦੇ ਨੇ ਕਿ ਤੁਹਾਡੀ ਕੰਪਨੀ ਹੈ ਤੇ ਉਹਦੇ ਲਈ ਤੁਸੀਂ ਬੁੱਕ ਕੀਪਿੰਗ ਤੇ ਉਹਦੇ ਲਈ ਕੀ ਇਹਨਾਂ ਵੱਲੋਂ ਟਿਪਸ ਦਿੱਤੇ ਜਾਂਦੇ ਨੇ ਤਾਂ ਜੋ ਕਿ ਤੁਸੀਂ ਆਪਣਾ ਜਿਹੜਾ ਅਕਾਊਂਟਸ ਹੈ ਉਹ ਪੂਰੀ ਤਰ੍ਹਾਂ ਸਿੱਧੇ ਤੇ ਠੀਕ ਰੱਖ ਸਕੋ ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮਚ ਜਗਦੀਸ਼ ਜੀ ਸਤਿ ਸ਼੍ਰੀ ਅਕਾਲ ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ
ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਅੱਜ ਅਪ੍ਰੈਲ ਦਾ ਮਹੀਨਾ ਚੜ ਗਿਆ ਤੇ ਕੁਝ ਨਵੇਂ ਟੈਕਸ ਵੀ ਅੱਜ ਤੋਂ ਸ਼ੁਰੂ ਹੋਏ ਨੇ ਖਾਸ ਤੌਰ ਦੇ ਉੱਤੇ ਕਾਰਬਨ ਟੈਕਸ ਤੇ ਇਹ ਤੋਂ ਇਲਾਵਾ ਐਵਰੀ ਡੇ ਐਕਸਪੈਂਸ ਸਾਡੇ ਵੱਧਦੇ ਜਾ ਰਹੇ ਨੇ ਤੇ ਮੈਂ ਤੁਹਾਤੋਂ ਇਹ ਜਾਣਨਾ ਚਾਹਾਂਗਾ ਕਿ ਕੀ ਟਿਪ ਅੱਜ ਸਾਡੇ ਸਰੋਤਿਆਂ ਨੂੰ ਦੇਣੇ ਚਾਹੋਗੇ, ਕਿਸ ਪਾਸੇ ਧਿਆਨ ਉਹਨਾਂ ਦਾ ਦਿਵਾਉਣਾ ਚਾਹੋਗੇ?
ਜੀ ਜਗਦੀਸ਼ ਜੀ, ਅਸੀਂ ਥੋੜਾ ਪਰਸਨਲ, ਕਿਉਂਕਿ ਪਰਸਨਲ ਟੈਕਸ ਦਾ ਟਾਈਮ ਹੈਗਾ, ਇਸ ਲਈ ਸਭ ਨੂੰ 30 ਅਪ੍ਰੈਲ ਤੋਂ ਪਹਿਲੇ ਆਪਣੇ ਟੈਕਸਿਸ ਜਿਹੜੇ ਹੈਗੇ ਆ ਉਹ ਫਾਈਲ ਕਰਨੇ ਹੈਗੇ ਆ ਪਰਸਨਲੀ, ਤੇ ਉਹਦੇ ਲਈ ਅਸੀਂ ਥੋੜਾ ਜਿਹਾ ਡਿਸਕਸ ਕਰ ਲੈਂਦੇ ਹੈਗੇ ਆ। ਇੱਕ ਤੇ ਹੈਗਾ ਕਿ ਜਿਹੜੇ ਵੀ ਕਦੀ ਸਪੋਜ਼ ਸਾਨੂੰ ਕਿਸੇ ਚੀਜ਼ ਲਈ ਲੋਨ ਲੈਣਾ ਪੈਂਦਾ ਹੈਗਾ, ਅਗਰ ਉਹ ਲੋਨ ਦਾ ਅਮਾਊਂਟ ਅਗਰ ਅਸੀਂ ਇਨਵੈਸਟ ਕੀਤਾ ਹੈਗਾ ਜਾਂ ਉਹਨੂੰ ਮਤਲਬ ਕੋਈ ਘਰ, ਜਿਵੇਂ ਸਪੋਜ਼ ਕਈ ਵਾਰੀ ਅਸੀਂ ਫਾਈਨੈਂਸ ਕਰਾ ਲੈਂਦੇ ਹਾਂ ਅਗਰ ਦੂਜੀ ਪ੍ਰੋਪਰਟੀ ਪਰਚੇਜ਼ ਕਰਨ ਦੇ ਲਈ, ਤੇ ਮੇਕ ਸ਼ੋਰ ਕਿ ਜਿਹੜਾ ਤੁਸੀਂ ਇੰਟਰਸਟ ਪੇ ਕਰ ਰਹੇ ਹੈਗੇ ਹੋ ਉਸ ਲੋਨ ਦੇ ਉੱਤੇ, ਅਗਰ ਉਹਦਾ ਪਰਪਸ ਜਿਹੜਾ ਹੈਗਾ ਤੁਸੀਂ ਲੋਨ ਦਾ ਤੁਸੀਂ ਇਨਵੈਸਟਮੈਂਟ ਲਈ ਲਿਆ ਹੈਗਾ, ਉਹ ਜ਼ਰੂਰ ਆਪਣਾ ਇੰਟਰਸਟ ਪੋਰਸ਼ਨ ਜਿਹੜਾ ਹੈਗਾ ਉਹਨੂੰ ਰਾਈਟ ਆਫ ਜ਼ਰੂਰ ਕਰੋ ਆਪਣੀ ਪਰਸਨਲ ਟੈਕਸ ਰਿਟਰਨ ਦੇ ਅੰਦਰ। ਤੇ ਕਈ ਵਾਰੀ ਕੀ ਹੁੰਦੀ ਹੈ ਕਿ ਅਸੀਂ ਪਹਿਲੀ ਮੋਰਗੇਜ ਤਾਂ ਰਾਈਟ ਆਫ ਕਰ ਦਿੰਦੇ ਹਾਂ, ਲੇਕਿਨ ਜਿਹੜਾ ਉਹਦੀ ਲਾਈਨ ਆਫ ਕ੍ਰੈਡਿਟ ਤੋਂ ਪੈਸਾ ਚੁੱਕਿਆ ਹੁੰਦਾ ਹੈਗਾ ਆਪਣੀ ਉਸ ਇਨਵੈਸਟਮੈਂਟ ਦੇ ਲਈ, ਉਹ ਅਸੀਂ ਭੁੱਲ ਜਾਂਦੇ ਹੈਗੇ ਐਕਚੁਅਲੀ। ਤੇ ਇਹ ਜ਼ਰੂਰੀ ਹੈਗਾ ਕਿ ਆਪਣਾ ਸਾਰਾ ਜਿਹੜਾ ਹੈਗਾ ਉਹਦਾ ਟੋਟਲ ਇੰਟਰਸਟ ਜਿੰਨਾ ਹੈਗਾ ਉਹਨੂੰ ਆਪਣੀ ਇਨਕਮ ਦੇ ਅਗੇਂਸਟ ਤੁਸੀਂ ਉਹਨੂੰ ਰਾਈਟ ਆਫ ਕਰੋ, ਜਿਹਦੇ ਨਾਲ ਤੁਸੀਂ ਆਪਣੇ ਟੈਕਸ ਦੇ ਜਿਹੜੇ ਆ ਡੈਫੀਨੇਟਲੀ ਡਾਲਰ ਬਚਾ ਸਕਦੇ ਹੈਗੇ ਹੋ। ਜਿਹੜੇ ਲੋਕੀ ਆਪਣੇ ਸਟਾਕਸ ਵਗੈਰਾ ਲੈਂਦੇ ਹੈਗੇ ਜਾਂ ਜਿਹਨਾਂ ਦੇ ਕੋਲ ਕੋਈ ਪੁਰਾਣੇ ਜਿਵੇਂ ਕੋਈ ਲੋਸਿਸ ਵਗੈਰਾ ਪਏ ਹੁੰਦੇ, ਕੈਪੀਟਲ ਲੋਸਿਸ ਜਿਹਨੂੰ ਕਹਿੰਦੇ ਹੈਗੇ, ਤੇ ਉਹ ਕੀ ਹੈਗਾ ਕਿ ਅਗਰ ਉਹਨਾਂ ਨੂੰ ਕੋਈ ਕੈਪੀਟਲ ਗੇਨ ਹੁੰਦਾ ਹੈ ਤੇ ਉਹ ਪੁਰਾਣੇ ਲੋਸਿਸ ਦੇ ਅਗੇਂਸ ਜਿਹੜਾ ਹੈਗਾ ਉਹ ਉਹਨੂੰ ਯੂਟੀਲਾਈਜ਼ ਕਰ ਸਕਦੇ ਹੈਗੇ ਆਪਣੇ ਪ੍ਰੋਫਿਟ ਨੂੰ, ਤੇ ਉਹਦੇ ਵਿੱਚ ਵੀ ਆਪਣੀ ਜਿਹੜੀ ਹੈ ਟੈਕਸ ਦੀ ਉਹ ਸੇਵਿੰਗ ਕਰ ਸਕਦੇ ਹੈਗੇ ਆ। ਇਸ ਤੋਂ ਇਲਾਵਾ ਇੰਡੀਵਿਜੁਅਲ ਨੂੰ ਅਗਰ ਕਿਸੇ ਫੈਮਿਲੀ ਦੇ ਅੰਦਰ ਕੋਈ ਸਪੋਜ਼ ਕਰੋ ਕੋਈ ਬੱਚਾ ਹੈਗਾ ਕੋਈ ਐਸਾ ਡਿਪੈਂਡੈਂਟ ਹੈਗਾ ਕਿ ਜਿਹੜਾ ਡਿਸੇਬਿਲਿਟੀ ਤੇ ਹੈਗਾ, ਤੇ ਉਹਦੇ ਵਿੱਚ ਦੋ ਟਾਈਪ ਦੇ ਕ੍ਰੈਡਿਟ ਹੈਗੇ ਆ। ਇੱਕ ਤਾਂ ਹੈਗਾ ਕਿ ਕੈਨੇਡਾ ਕੇਅਰ ਗਿਵਰ ਅਮਾਊਂਟ ਜਿਹੜਾ ਹੈਗਾ, ਜਿਹੜਾ ਵੀ ਇੰਡੀਵਿਜੁਅਲ ਦੂਜੇ ਬੰਦੇ ਨੂੰ ਅਗਰ ਕੇਅਰ ਪ੍ਰੋਵਾਈਡ ਕਰ ਰਿਹਾ ਹੈਗਾ ਤਾਂ ਉਹ 8,000 ਦਾ ਅਮਾਊਂਟ ਹੁੰਦਾ, ਉਹ ਆਪਣੀ ਟੈਕਸ ਰਿਟਰਨ ਦੇ ਅੰਦਰ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ। ਅਕਸਰ ਅਸੀਂ ਮੈਂ ਦੇਖਿਆ ਹੈਗਾ ਕਾਫੀ ਟੈਕਸ ਪੇਅਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਭੁੱਲ ਜਾਂਦੇ ਹੈਗੇ, ਤੇ ਕੈਨੇਡਾ ਕੇਅਰ ਗਿਵਰ ਯਾਨੀ 8,000 ਦੇ ਕ੍ਰੈਡਿਟ ਦੇ ਨਾਲ ਵੀ ਤੁਸੀਂ ਜਿਹੜਾ ਹੈਗਾ ਟੈਕਸ ਕਾਫੀ ਬਚਾ ਸਕਦੇ ਹੋ। ਅਗਰ ਕੋਈ ਇੰਡੀਵਿਜੁਅਲ ਜਿਨ੍ਹਾਂ ਦੇ ਕਾਰਜ ਅਗਰ ਕੋਈ ਇੰਡੀਵਿਜੁਅਲ ਅਗਰ ਡਿਸੇਬਿਲਿਟੀ ਤੇ ਹੈਗਾ ਤੇ ਉਹ ਇੱਕ ਮੇਕ ਸ਼ੋਰ ਕਰਨ ਕਿ ਸੀਆਰਆਰ ਇੱਕ ਡਿਸੇਬਿਲਿਟੀ ਤੇ ਇੱਕ ਐਪਲੀਕੇਸ਼ਨ ਹੁੰਦੀ ਹੈ ਉਹਨੂੰ ਜ਼ਰੂਰ ਉਹ ਪ੍ਰੈਸ ਕਰਨ, ਪ੍ਰੋਸੈਸ ਕਰਵਾ ਕੇ ਉਹਨੂੰ ਜਿਹੜਾ ਹੈਗਾ ਡਿਸੇਬਿਲਿਟੀ ਦਾ ਕ੍ਰੈਡਿਟ ਜ਼ਰੂਰ ਉਹ ਆਪਣਾ ਕਲੇਮ ਕਰਨ। ਤੇ ਜਗਦੀਸ਼ ਜੀ, ਇਸ ਤੋਂ ਇਲਾਵਾ ਜਿਹੜਾ ਇੱਕ ਮੇਨ ਅੱਜ ਕੱਲ੍ਹ ਜਿਹੜੇ ਕਾਫੀ ਸਟੂਡੈਂਟ ਆ ਰਹੇ ਹੈਗੇ ਆ, ਮੋਸਟਲੀ ਸਟੂਡੈਂਟ ਜਿਹੜੇ ਹੈਗੇ ਆਪਣੀ ਟਿਊਸ਼ਨ ਫੀਸ ਵਗੈਰਾ ਪੇ ਕਰ ਰਹੇ, ਔਰ ਮੈਂ ਦੇਖਿਆ ਇੱਕ ਬੜੀ ਵੱਡੀ ਇੱਕ ਅਵੇਅਰਨੈਸ ਦੀ ਘਾਟ ਹੈਗੀ ਹੈ ਟਿਊਸ਼ਨ ਫੀ ਦੇ ਰਿਲੇਟਿਡ। ਜਦੋਂ ਤੁਸੀਂ ਆਪਣੀ ਟਿਊਸ਼ਨ ਆਪਣੀ ਸਕੂਲ ਨੂੰ ਫੀਸ ਵਗੈਰਾ ਪੇ ਕੀਤੀ ਹੈਗੀ ਤੇ ਸਕੂਲ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਸਲਿੱਪ ਇਸ਼ੂ ਕਰਦਾ ਹੈਗਾ ਜਿਹਦਾ ਨਾਮ T22O2 ਹੁੰਦਾ, ਯਾਨੀ 2202 ਨੰਬਰ ਦੀ ਇੱਕ ਸਲਿੱਪ ਜਿਹਨੂੰ T2 ਵੀ ਆਮ ਤੌਰ ਤੇ ਸਟੂਡੈਂਟ ਕਹਿੰਦੇ ਹੈਗੇ। ਉਹ ਸਲਿੱਪ ਜਿਹੜੀ ਹੈਗੀ ਹੈ ਤੁਹਾਨੂੰ ਇੰਡੀਕੇਟ ਕਰਦੀ ਹੈ ਕਿ ਤੁਸੀਂ ਕਿੰਨੀ ਫੀਸ ਪੇ ਕੀਤੀ ਹੈਗੀ ਹੈ, ਔਰ ਉਹ ਫੀਸ ਜਿਹੜੀ ਹੈ ਮੇਕ ਸ਼ੋਰ ਕਿ ਤੁਸੀਂ ਆਪਣੀ ਆਪਣੇ ਜਦੋਂ ਵੀ ਤੁਸੀਂ ਟੈਕਸ ਫਾਈਲ ਕਰਨੀ ਹੈਗੀ ਆਪਣੇ ਅਕਾਊਂਟੈਂਟ ਨੂੰ ਉਹ ਜ਼ਰੂਰ ਦੇਣੀ ਹੈਗੀ ਹੈ। ਔਰ ਕਿਉਂਕਿ ਤੁਹਾਡੇ ਇੱਕ ਸਟੂਡੈਂਟ ਜਿਹੜਾ ਹੈਗਾ ਅੱਜ ਦੀ ਡੇਟ ਵਿੱਚ 20-25,000 ਡਾਲਰ ਜਿਹੜੇ ਉਹ ਦੇ ਰਿਹਾ ਹੈਗਾ, ਉਹ ਅਕਸਰ ਉਹ ਭੁੱਲ ਜਾਂਦੇ ਹੈਗੇ। ਔਰ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ 3-4 ਮਹੀਨੇ ਬਾਅਦ ਜਾ ਕੇ CRA ਤੁਹਾਨੂੰ ਕਹਿੰਦਾ ਜੀ ਉਹ ਕਾਪੀ ਦੇ ਦਿਓ ਸਲਿੱਪ ਦੀ। ਔਰ ਅਕਸਰ ਕਿਉਂਕਿ ਸਟੂਡੈਂਟ ਜਾਂ ਤੇ ਉਹਨਾਂ ਨੂੰ ਮੇਲ ਨਹੀਂ ਮਿਲਦੀ ਜਾਂ ਉਹਨਾਂ ਦੇ ਐਡਰੈਸ ਜਿਹੜੇ ਹੈਗੇ ਆ ਉਹ ਠੀਕ ਨਹੀਂ ਹੁੰਦੇ ਉਹਦੇ ਵਿੱਚ, ਉਹ ਕੀ ਹੁੰਦਾ ਕਿ ਉਹਨਾਂ ਦੇ ਫਿਜ਼ੀਕਲੀ ਉਹਨਾਂ ਨੂੰ ਮੇਲ ਉਹ ਮਿਲਦੀ ਨਹੀਂ, ਤੇ ਇਸ ਚੱਕਰ ਵਿੱਚ ਉਹ ਉਹਦਾ ਰਿਪਲਾਈ ਨਹੀਂ ਕਰ ਰਹੇ। ਤੇ ਉਹ CRA ਕੀ ਹੁੰਦਾ ਕਿ ਅਗਰ ਉਹਨਾਂ ਨੇ ਕ੍ਰੈਡਿਟ ਦਿੱਤਾ ਵੀ ਹੁੰਦਾ ਤੇ ਉਹ ਵਾਪਿਸ ਰਿਵਰਸ ਕਰ ਦਿੰਦੇ, ਉਹਨੂੰ ਜ਼ੀਰੋ ਕਰ ਦਿੰਦੇ ਹੈਗੇ
ਜੀ।
ਔਰ ਇਟ ਕੈਨ ਸੇਵ ਦੈਮ ਲਾਈਕ ਏ ਹਿਊਜ ਅਮਾਊਂਟ ਆਫ ਡਾਲਰ। ਅਗਰ 25,000 ਵੀ ਤੁਸੀਂ ਦਿੱਤਾ ਹੈਗਾ 5-6,000 ਡਾਲਰ ਤੁਹਾਡੇ ਟੈਕਸ ਦੇ ਉਹਦੇ ਵਿੱਚ ਅਨਸੈਸਰੀ ਜਿਹੜੇ ਹੈਗੇ ਉਹ ਵੇਸਟ ਹੋ ਜਾਂਦੇ ਅਗਰ ਤੁਸੀਂ CRA ਨੂੰ ਉਸ ਚੀਜ਼ ਦਾ ਰਿਪਲਾਈ ਨਾ ਕਰੋ। ਅਗਰ ਤੁਸੀਂ ਕੋਈ ਟਰੱਕਿੰਗ ਦਾ ਅਗਰ ਜਿਵੇਂ ਟਰੱਕ ਡਰਾਈਵਰ ਹੈਗੇ ਜਿਵੇਂ ਅਗਰ ਡਰਾਈਵਿੰਗ ਵੀ ਤੁਸੀਂ ਸਿੱਖ ਰਹੇ ਹੈਗੇ ਤਾਂ ਵੀ ਤੁਸੀਂ ਉਸ ਰਸੀਦ ਲਈ ਜ਼ਰੂਰ ਕਹੋ ਆਪਣੇ ਇੰਸਟੀਟਿਊਸ਼ਨ ਨੂੰ ਜਿਹੜੇ ਵੀ ਤੁਹਾਡਾ ਟ੍ਰੇਨਿੰਗ ਕਾਲਜ ਹੈਗਾ, ਕਿਉਂਕਿ ਉਹ ਟ੍ਰੇਨਿੰਗ ਕਾਲਜਿਸ ਵੀ ਜਿਹੜੇ ਨੇ ਅੱਜ ਕੱਲ੍ਹ ਉਹ ਰਸੀਦ ਦਿੰਦੇ ਹੈਗੇ ਆ, ਉਹਨਾਂ ਨੂੰ ਅਲਾਓ ਕੀਤਾ ਗਿਆ ਹੈਗਾ, ਵੋਕੇਸ਼ਨਲ ਕਾਲਜਿਸ ਵਗੈਰਾ ਵੀ ਅਲਾਊਡ ਹੈਗੇ ਆ ਉਹਦੇ ਵਿੱਚ
ਜੀ।
ਤੇ ਇਹੀ ਹੈਗਾ ਜਗਦੀਸ਼ ਜੀ, ਬਾਕੀ ਇਸ ਤੋਂ ਇਲਾਵਾ ਕਿਸੇ ਨੇ ਅਗਰ ਕੋਈ ਡੋਨੇਸ਼ਨ ਵਗੈਰਾ ਅਗਰ ਕੀਤੀ ਹੈਗੀ ਹੈ ਤਾਂ ਮੇਕ ਸ਼ੋਰ ਕਿ ਆਪਣੀ ਉਹ ਰਸੀਦ ਜ਼ਰੂਰ ਟੈਕਸ ਰਿਟਰਨ ਵਿੱਚ ਫਾਈਲ ਆਪਣੀ ਉਹ ਕਰਨ, ਜਾਂ ਕਿਸੇ ਨੇ ਅਗਰ ਨਿਊਜ਼ ਪੇਪਰ ਸਬਸਕ੍ਰਿਪਸ਼ਨ ਡਿਜੀਟਲ ਵਾਲੀ ਕੀਤੀ ਹੋਈ ਹੈ ਤੇ ਉਹਦੀ ਵੀ ਜਿਹੜੀ ਅੱਜ ਕੱਲ੍ਹ ਡਿਡਕਸ਼ਨ ਮਿਲਦੀ ਹੈਗੀ ਹੈ ਜੀ ਟੈਕਸ ਦੇ ਅੰਦਰ। ਤੇ ਇਹ ਸਾਰਿਆਂ ਦੇ ਨਾਲ ਤੁਹਾਡੇ ਟੈਕਸ ਡਾਲਰ ਜਿਹੜੇ ਹੈਗੇ ਕਾਫੀ ਬਚ ਸਕਦੇ ਹੈਗੇ ਤੇ ਤੁਹਾਡਾ ਹਿਊਜ ਅਮਾਊਂਟ ਟੈਕਸ ਦੀ ਸੇਵਿੰਗ ਹੋ ਸਕਦੀ ਹੈ ਜੀ ਇਹਦੇ ਨਾਲ।
ਸੋ ਨੰਬਰ ਮੈਂ ਗਰੋਵਰ ਸਾਹਿਬ ਦਾ ਦੇ ਦੇਵਾਂ 905-247-0193 ਗਰੋਵਰ ਜੀ ਦਾ ਨੰਬਰ ਇਸ ਨੰਬਰ ਤੇ ਕਾਲ ਕਰ ਲੈਣੀ 7985 ਟ੍ਰੈਨਮੈਂਟ ਡਰਾਈਵ ਦੇ ਉੱਤੇ ਯੂਨਿਟ ਨੰਬਰ 214 ਜਿਹੜੀਆਂ ਟ੍ਰੈਨਮੈਂਟ ਐਂਡ ਡੈਰੀ ਦੇ ਉੱਤੇ ਨੀਲੀਆਂ ਬਿਲਡਿੰਗਾਂ ਉਹਨਾਂ ਦੇ ਵਿੱਚ ਇਹਨਾਂ ਦਾ ਆਫਿਸ ਆ 7985 ਟ੍ਰੈਨਮੈਂਟ ਡਰਾਈਵ ਯੂਨਿਟ 214 ਗਰੋਵਰ ਸਾਹਿਬ ਥੈਂਕ ਯੂ ਸੋ ਮਚ ਕੁਛ ਹੋਰ ਕਹਿਣਾ ਚਾਹੋ
ਜਗਦੀਸ਼ ਮੈਂ ਇਹ ਕਹਾਂਗਾ ਇਹਨੂੰ ਕਿ ਟਾਈਮ ਬਹੁਤ ਘੱਟ ਹੁੰਦਾ ਤੇ ਅਗਰ ਕਿਸੇ ਨੂੰ ਕੋਈ ਵੀ ਕੋਈ ਲੋੜ ਹੈਗੀ ਆ ਕਿਸੇ ਟੈਕਸ ਦੇ ਰਿਲੇਟਡ ਕੋਈ ਵੀ ਹੈਲਪ ਦੀ ਤੇ ਦੇ ਕੈਨ ਕੰਟੈਕਟ ਅਸ ਅਦਰਵਾਈਜ਼ ਮੇਕ ਸ਼ੋਰ ਕਿ ਆਪਣੇ ਜਿਹੜੇ ਅਸੀਂ ਟਿਪਸ ਦਿੱਤੇ ਹੈਗੇ ਉਹਦੇ ਜ਼ਰੂਰ ਆਪਣੇ ਟੈਕਸ ਰਿਸੀਟਸ ਵਗੈਰਾ ਆਪਣੇ ਅਕਾਊਂਟੈਂਟ ਨੂੰ ਜ਼ਰੂਰ ਦੇਣ
ਜੀ ਥੈਂਕ ਯੂ ਸੋ ਮਚ ਧੰਨਵਾਦ
ਥੈਂਕ ਯੂ ਵੈਰੀ ਮਚ ਜਗਦੀਸ਼
ਧੰਨਵਾਦ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਪ੍ਰੋਗਰਾਮ ਖਬਰਸਾਰ ਸਵੇਰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਤੇ ਆਓ ਫਿਰ ਹੁਣ ਇਸ ਸਮੇਂ ਆਪਾਂ ਪੰਜਾਬ ਨਾਲ ਜੁੜਦੇ ਹਾਂ ਪੰਜਾਬ ਤੋਂ ਇਸ ਸਮੇਂ ਤੇਂਦਰ ਜੀ ਤੇਂਦਰ ਫਤਿਹਪੁਰ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਹਨਾਂ ਤੋਂ ਜੋ ਲੇਟੈਸਟ ਇਸ ਸਮੇਂ ਪੰਜਾਬ ਦੇ ਮਸਲੇ ਚੱਲ ਰਹੇ ਨੇ ਜੋ ਵੱਡੀਆਂ ਖਬਰਾਂ ਨੇ ਪੰਜਾਬ ਦੀਆਂ ਚੰਡੀਗੜ੍ਹ ਮੁੱਦੇ ਦੇ ਉੱਤੇ ਕਾਫੀ ਗੱਲ ਇਸ ਸਮੇਂ ਚੱਲੀ ਹੈ ਉਹ ਸਾਰਾ ਕੁਛ ਇਹਨਾਂ ਪਾਸੋਂ ਜਾਣਦੇ ਹਾਂ ਤੇਂਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਅਗਰਵਾਲ ਸਾਹਿਬ ਪ੍ਰੋਗਰਾਮ ਸਭ ਤੋਂ ਸੁਣਦਾ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਸੋ ਚੰਡੀਗੜ੍ਹ ਤੁਰੰਤ ਪੰਜਾਬ ਨੂੰ ਸੌਂਪਣ ਦੇ ਲਈ ਵਿਧਾਨ ਸਭਾ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ ਕੀ ਨੇ ਇਸ ਦੇ ਮਾਣੇ
ਬਿਲਕੁਲ ਗਰੇਵਾਲ ਸਾਹਿਬ ਅੱਜ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਵਿਧਾਨ ਸਭਾ ਦਾ ਇੱਕ ਦਿਨ ਦਾ ਸੋ ਇਸ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ 'ਚ ਜਿਹੜੇ ਮੁਲਾਜ਼ਮਾਂ ਨੂੰ ਕੇਂਦਰੀ ਨਿਯਮਾਂ ਦੇ ਅਧੀਨ ਕੀਤਾ ਗਿਆ ਸੀ ਬੀਤੇ ਦਿਨੀ ਅਮਿਤ ਸ਼ਾਹ ਹੋਰਾਂ ਵੱਲੋਂ ਚੰਡੀਗੜ੍ਹ ਫੇਰੀ ਦੌਰਾਨ ਇਹ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋਇਆ ਸੋ ਉਹਦੇ ਖਿਲਾਫ਼ ਹੈ ਜਿਹੜਾ ਇੱਕ ਮਤਾ ਪਾਉਣ ਲਈ ਵਿਸ਼ੇਸ਼ ਇਜਲਾਸ ਹੈ ਜਿਹੜਾ ਵਿਧਾਨ ਸਭਾ ਦਾ ਅੱਜ ਇੱਕ ਦਿਨ ਲਈ ਬੁਲਾਇਆ ਗਿਆ ਸੀ ਸੋ ਉੱਥੇ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ ਮਤਾ ਪੇਸ਼ ਕੀਤਾ ਗਿਆ ਜਿਹਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੋ ਇਹ ਪ੍ਰਸਤਾਵ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਸੰਸਦ ਚ ਪੇਸ਼ ਸਦਨ ਚ ਪੇਸ਼ ਕੀਤਾ ਗਿਆ ਜਿਹਨੂੰ ਬਾਅਦ ਚ ਪਾਸ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਹਿਮਤੀ ਦਿੱਤੀ ਬਾਕੀ ਸਾਰਿਆਂ ਨੇ ਬਿਨਾਂ ਬੀਜੇਪੀ ਦੇ ਵਿਧਾਇਕਾਂ ਤੋਂ ਸੋ ਉਸ ਤੋਂ ਬਾਅਦ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈ ਉਹਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਵੀ ਕਰ ਦਿੱਤਾ ਗਿਆ ਸੋ ਇਸ ਮੌਕੇ ਭਗਵੰਤ ਮਾਨ ਨੇ ਸਦਨ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਰੋਕਣ ਲਈ ਕਈਆਂ ਨੇ ਕੋਸ਼ਿਸ਼ ਕੀਤੀ ਪਰ ਪੰਜਾਬ 'ਚ ਦੁਬਾਰਾ ਉੱਗਣ ਦੀ ਤਾਕਤ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਵੀ ਪੰਜਾਬ ਦੇ ਹੱਕ ਖੋਣਾ ਚਾਹੁੰਦੀ ਹੈ ਪਰ ਅਸੀਂ ਪੰਜਾਬ ਦੇ ਹੱਕ ਨਹੀਂ ਖੋਣ ਦੇਵਾਂਗੇ ਉਹਨਾਂ ਕਿਹਾ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਅਸੀਂ ਇਹਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਕੇਂਦਰ ਤੋਂ ਸਮਾਂ ਲਿਆ ਜਾਏਗਾ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜਾਏਗੀ ਸੋ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਅੱਗੇ ਪੰਜਾਬ ਦਾ ਪੱਖ ਹੈ ਜਿਹੜਾ ਉਹ ਮਜ਼ਬੂਤੀ ਨਾਲ ਰੱਖਿਆ ਜਾਏਗਾ ਇਸੇ ਕਰਕੇ ਜਿਹੜਾ ਅੱਜ ਦਾ ਵਿਸ਼ੇਸ਼ ਇਜਲਾਸ ਸੀਗਾ ਜਿਹੜਾ ਉਹ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਛੇਤੀ ਹੀ ਸਮਾਂ ਲੈ ਕੇ ਪ੍ਰਧਾਨ ਮੰਤਰੀ ਕੋਲੋਂ ਇਸ ਬਾਰੇ ਮੁਲਾਕਾਤ ਵੀ ਕਰਾਂਗਾ
ਜੀ ਗਰੇਵਾਲ ਸਾਹਿਬ ਮੈਨੂੰ ਥੋੜੀ ਲੱਗਦਾ ਕਿ ਇੰਨਾ ਸੌਖਾ ਹੈ ਕਿ ਜਿਹੜੀ ਗੱਲ ਕਰ ਦਿੱਤੀ ਹੈ ਪੰਜਾਬ ਦਾ ਇਹਦਾ ਕੀ ਮਕਸਦ ਕੀ ਹੈ ਇਹਦਾ ਲਾਈਕ ਇਹ ਇੰਪਲੀਮੈਂਟ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ ਕੀ ਪੰਜਾਬ ਸਰਕਾਰ ਇਸ ਦੇ ਉੱਤੇ ਲਗਾਤਾਰ ਆਪਣੀ ਲੜਾਈ ਹੈ ਜਿਹੜੀ ਉਹ ਲੜੇਗੀ ਕੀ ਇਸ ਦੇ ਉੱਤੇ ਰਾਜਨੀਤੀ ਹੁਣ ਚੱਲੇਗੀ ਚੰਡੀਗੜ੍ਹ ਮਸਲੇ ਦੇ ਉੱਤੇ ਚੰਡੀਗੜ੍ਹ ਨੂੰ ਪੰਜਾਬ ਚੰਡੀਗੜ੍ਹ ਪੰਜਾਬ ਨੂੰ ਲੈਣ ਵਾਸਤੇ ਬੜਾ ਵੱਡਾ ਧਰਮਯੁੱਧ ਮੋਰਚਾ ਚੱਲਿਆ ਹੋਰ ਬਹੁਤ ਕੁਛ ਇਸ ਦੇ ਉੱਤੇ ਹੋਇਆ ਅਤੇ ਆਮ ਆਦਮੀ ਪਾਰਟੀ ਹੁਣ ਜੇ ਇਸ ਦੇ ਉੱਤੇ ਮੋਰਚਾ ਲਾਉਂਦੀ ਹੈ ਕੀ ਉਹ ਸਕਸੈਸਫੁੱਲ ਹੋਵੇਗੀ ਨਹੀਂ ਹੋਵੇਗੀ ਇਹਦੇ 'ਤੇ ਕੀ ਤੁਹਾਨੂੰ ਰਿਐਕਸ਼ਨ ਆ ਰਿਹਾ ਕੀ ਲੋਕਾਂ ਦਾ ਕਹਿਣਾ ਮਾਹਿਰ ਕੀ ਕਹਿ ਰਹੇ ਨੇ ਕਿ ਭਗਵੰਤ ਮਾਨ ਅਤੇ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਮਤਾ ਪਾਸ ਇਹ ਕੀ ਰੰਗ ਲਿਆਵੇਗਾ ਕਿੱਧਰ ਨੂੰ ਲੈ ਕੇ ਜਾਵੇਗਾ ਪੰਜਾਬ ਦੀ ਰਾਜਨੀਤੀ ਨੂੰ ਜਾਂ ਫਿਰ ਕੀ ਚੰਡੀਗੜ੍ਹ ਪੰਜਾਬ ਨੂੰ ਮਿਲਣ ਦੇ ਲਈ ਪੰਜਾਬੀ ਇੱਕ ਸਟੈਪ ਹੋਰ ਅੱਗੇ ਹੋ ਰਹੇ ਨੇ ਨੇੜੇ ਹੋ ਰਹੇ ਨੇ ਚੰਡੀਗੜ੍ਹ ਨੂੰ ਹਾਸਲ ਕਰਨ ਦੇ ਲਈ ਥੋੜ੍ਹਾ ਜਿਹਾ ਮੈਨੂੰ ਇਹ ਹੋਰ ਵਿਸਤਾਰ ਦਿਓ ਅਤੇ ਕਿੰਨੇ ਸਵਾਲ ਉੱਠਦੇ ਨੇ ਇਸ ਗੱਲ ਦੇ ਉੱਤੇ
ਅਗਰਵਾਲ ਅਕਸਰ ਕਿਹਾ ਜਾਂਦਾ ਕਿ ਪੰਜਾਬ ਜਨਮੇ ਨੂੰ ਨਿਤ ਮੁਹਿੰਮਾਂ ਸੋ ਇੱਕ ਨਵੀਂ ਮੁਹਿੰਮ ਹੈ ਜਿਹੜੀ ਉਹ ਹੁਣ ਇਹ ਆ ਗਈ ਹੈ ਪੰਜਾਬੀਆਂ ਦੇ ਹਿੱਸੇ ਸੋ ਇਹਦੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸੱਤਾਧਾਰੀ ਪਾਰਟੀ ਹੈ ਜਿਹੜੀ ਸੋ ਉਹ ਕਿਹੜਾ ਮੋਰਚਾ ਲਾਉਂਦੀ ਹੈ ਕਿੰਨਾ ਕੁ ਸੰਘਰਸ਼ ਚੱਲੇਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਗਰੇਵਾਲ ਸਾਹਿਬ ਚੰਡੀਗੜ੍ਹ ਨੂੰ ਪੰਜਾਬ ਨੂੰ ਦਿੱਤਾ ਜਾਵੇ ਇਹ ਗੱਲ ਹੁਣ ਪਿੱਛੇ ਰਹਿ ਗਿਆ ਮੁੱਦਾ, ਹੁਣ ਤਾਂ ਉਦੋਂ ਵੱਡਾ ਮੁੱਦਾ ਇਹ ਬਣ ਗਿਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਮੁਲਾਜ਼ਮ ਸਨ ਉਹਨਾਂ ਨੂੰ ਕੇਂਦਰ ਨੇ ਆਪਣੇ ਅਧੀਨ ਕਰ ਲਿਆ। ਸੋ ਉਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਬੇਸ਼ੱਕ ਵਿਧਾਨ ਸਭਾ ਦੇ ਵਿੱਚ ਅੱਜ ਮਤਾ ਜਿਹੜਾ ਉਹ ਪਾ ਦਿੱਤਾ ਗਿਆ, ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕੇਂਦਰ ਦੇ ਇਸ ਫੈਸਲੇ ਦੇ ਖਿਲਾਫ, ਪਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਇੰਨੀ ਸੌਖਾ ਇੰਨੀ ਛੇਤੀ ਇਹ ਫੈਸਲਾ ਲਵੇਗੀ। ਅਜੇ ਆਪਾਂ ਨੂੰ ਇਹ ਕਹਿਣਾ ਸੰਭਵ ਨਹੀਂ ਹੋਏਗਾ ਕਿ ਕੇਂਦਰ ਇੰਨੀ ਛੇਤੀ ਇਹ ਫੈਸਲਾ ਲੈ ਲਏਗੀ, ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਹੈ ਕਿ ਬੇਸ਼ੱਕ ਕਾਲੇ ਕਾਨੂੰਨਾਂ ਵਾਲਾ ਮਾਮਲਾ ਹੋਵੇ, ਕਿੰਨੀ ਜੱਦੋਜਹਿਦ ਤੋਂ ਬਾਅਦ, ਕਿੰਨੀ ਲੜਾਈ ਤੋਂ ਬਾਅਦ, ਕਿੰਨੀਆਂ ਕੀਮਤੀ ਜਾਨਾਂ ਗਵਾਉਣ ਤੋਂ ਬਾਅਦ ਉਹ ਫੈਸਲਾ ਜਿਹੜਾ ਵਾਪਸ ਹੋਇਆ ਸੀ। ਸੋ ਗਰਵਲ ਸਾਹਿਬ ਦਾ ਨੋਟੀਫਿਕੇਸ਼ਨ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ। ਸੋ ਇੰਨਾ ਸੌਖਾ ਨਹੀਂ ਹੈ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾ ਦਿੱਤਾ ਤੇ ਉਹ ਕੇਂਦਰ ਮੰਨ ਜਾਏਗੀ। ਸੋ ਹਾਲੇ ਤਾਂ ਉਹ ਮਤੇ ਦੀ ਕਾਪੀ ਲੈ ਕੇ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ, ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਸੋ ਸਾਰਿਆਂ ਦੇ ਅੱਗੇ ਆਪਣਾ ਪੱਖ ਰੱਖਣਗੇ। ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਉਹ ਪੰਜਾਬ ਦੇ ਇਸ ਪੱਖ ਨੂੰ, ਇਸ ਮਤੇ ਨੂੰ ਕਿੰਨਾ ਕੁ ਗੰਭੀਰਤਾ ਨਾਲ ਲੈਂਦੇ ਨੇ। ਜੀ,
ਮੇਰਾ ਕੋਈ ਸੋਚਦਾ ਇਸ ਵਿਸ਼ੇ ਦੇ ਉੱਤੇ ਕੋਈ ਗੱਲ ਕਰਨੀ ਚਾਹੇ, ਜਿਨ੍ਹਾਂ ਨੇ ਚੰਡੀਗੜ੍ਹ ਦੇ ਇਸ ਮਾਮਲੇ ਨੂੰ, ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਾਮਲੇ ਨੂੰ ਨੇੜਿਓਂ ਦੇਖਿਆ, ਉਹ ਕੋਈ ਇਸ ਦੇ ਉੱਤੇ ਕਾਲ ਕਰਨੀ ਚਾਹੇ, ਗੱਲ ਕਰਨੀ ਚਾਹੇ ਤਾਂ ਜ਼ਰੂਰ 416-620-7478। ਲੰਮੇ ਸਮੇਂ ਤੋਂ ਇਹ ਮੰਗ ਚੱਲਦੀ ਆ ਰਹੀ ਹੈ ਪੰਜਾਬੀਆਂ ਦੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਔਰ ਜਦੋਂ ਧਰਮਯੁੱਧ ਮੋਰਚਾ ਲੱਗਿਆ ਸੀਗਾ, ਅਨੰਦਪੁਰ ਦਾ ਮਤਾ ਪਾਇਆ ਗਿਆ ਸੀਗਾ, ਉਦੋਂ ਕਈ ਵਾਰ ਇੱਦਾਂ ਦੀ ਗੱਲ ਹੋਈ ਹੈ ਕਿ ਬਿਲਕੁਲ ਨੇੜੇ ਪਹੁੰਚਦੇ, ਐਲਾਨ ਹੋਣ ਤੱਕ ਦੇ ਜਿਹੜੇ ਉੱਥੇ ਗੱਲ ਪਹੁੰਚ ਗਈ ਸੀਗੀ ਕਿ ਸਵੀਕਾਰ ਲਈ ਗਈ ਸੀ ਮੰਗ, ਲੇਕਿਨ ਐਨ ਫੇਰ ਐਂਡ 'ਤੇ ਆ ਕੇ ਹਰਿਆਣੇ ਦੀ ਦਖਲ ਅੰਦਾਜ਼ੀ ਕਾਰਨ ਫੇਰ ਉਸ ਨੂੰ ਠੁਕਰਾ ਦਿੱਤਾ ਜਾਂਦਾ ਰਿਹਾ ਆ। ਕੋਈ ਸਾਡਾ ਸਰੋਤਾ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਮਤਾ ਪਾ ਦੇਣਾ ਕਿ ਚੰਡੀਗੜ੍ਹ ਤੁਰੰਤ ਪੰਜਾਬ ਦੇ ਹਵਾਲੇ ਕੀਤਾ ਜਾਵੇ, ਕੀ ਇੰਨਾ ਹੀ ਕਾਫੀ ਹੈ, ਇੰਨਾ ਸੌਖਾ ਮਿਲ ਜਾਵੇਗਾ ਚੰਡੀਗੜ੍ਹ ਪੰਜਾਬ ਨੂੰ? ਕਾਲ ਲੈਂਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਤੁਸੀਂ ਆਉਂਦੇ ਰਹੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਤਾਂ ਇਹ ਗੱਲ ਏਦਾਂ ਜੀ, ਦੇਖੋ ਹੁਣ ਜਦੋਂ ਅਕਾਲੀ ਗੌਰਮੈਂਟ ਸੀਗੀ ਉਦੋਂ ਬੀਜੇਪੀ ਨੇ ਇਹਨਾਂ ਨਾਲ ਸੰਧੀ ਸੀਗੀ, ਉਦੋਂ ਵੀ ਨੀ ਹੋਇਆ ਇਹ, ਉਦੋਂ ਨੀ ਕਰਾ ਸਕੇ ਇਹ। ਹੁਣ ਤਾਂ ਭਗਵੰਤ ਮਾਨ ਦੇ ਕਹਿਣ ਤੋਂ ਦੇਣਾ ਤਾਂ ਕੀ ਆ ਜੀ, ਇਹ ਤਾਂ ਸਾਰਿਆਂ ਨੂੰ ਪਤਾ, ਪਰ ਹੋਰ ਇੱਡੂ ਬਿਨਾਂ ਹੋਰ ਕਰ ਵੀ ਨੀ ਸਕਦੀ ਗੌਰਮੈਂਟ, ਕੀ ਕਰੇ ਜਿਹੜੇ ਇਹਨਾਂ ਦੇ ਹੱਥ ਵਸ ਆ ਭਗਵੰਤ ਮਾਨ ਦੇ, ਜਾਂ ਇਹ ਜਿਹੜਾ ਇਹ ਆਪਾਂ ਫਿਰ ਕਹਿ ਦਿੰਦੇ ਇਹਨਾਂ ਨੇ ਕੋਈ ਐਫਰਟ ਕਰ ਰਹੇ ਆ, ਉਹ ਕਿਸੇ ਨਾ ਕਿਸੇ ਢੰਗ ਜਾਵੇ ਇਹਨੂੰ, ਰਾਈਟ? ਪਰ ਆਇਆ ਵੀ ਉਹ ਜਦੋਂ ਹੁਣ ਉਹ ਪ੍ਰੈਸ਼ਰਾਈਜ਼ ਤਾਂ ਹੋਊਗੀ ਗੌਰਮੈਂਟ, ਇਹੋ ਜਿਹੀ ਗੱਲ ਨੀ ਹੈ, ਜਿਵੇਂ ਹੋ ਸਕਦਾ ਹੈ ਜਾਂ ਗਾਂਹ ਕੋਰਟ ਦਾ ਵੀ ਆਸਰਾ ਲਵੇ ਪੰਜਾਬ ਗੌਰਮੈਂਟ ਜਾਂ ਕਿਵੇਂ ਕੋਰਟ ਕਹਿੰਦਾ ਹਾਈ ਕੋਰਟ ਦਾ, ਤਾਂ ਜੇ ਪੱਖ 'ਚ ਦੇਖਿਆ ਜਾਵੇ ਤਾਂ ਮਤਲਬ 22-23 ਪਿੰਡ ਜਿਹੜੇ ਆਪਣੇ ਪੰਜਾਬ ਦੇ ਉਜੜੇ ਆ ਜਦੋਂ ਚੰਡੀਗੜ੍ਹ ਬਣਾਇਆ ਇਹ, ਤੇ ਉਸ ਹਿਸਾਬ ਨਾਲ ਤਾਂ ਹੱਕ ਤਾਂ ਪੰਜਾਬ ਦਾ ਬਣਦਾ ਹੀ ਆ ਜੇ ਲੀਗਲੀ ਤੌਰ ਤੇ ਵੀ ਜੇ ਦੇਖਿਆ ਜਾਵੇ, ਰਾਈਟ? ਤੇ ਜੇ ਇਸ ਕੰਸੈਪਟ ਨਾਲ ਦੇਖਦੀ ਆ ਗੌਰਮੈਂਟ, ਸੈਂਟਰ ਗੌਰਮੈਂਟ, ਹੋ ਸਕਦਾ ਉਹ ਕੋਈ ਪਲਾਈਟ ਹੋ ਜਾਵੇ ਇਹਦੇ ਇਹ ਫੈਸਲੇ ਦੇ ਵਿੱਚ। ਜਦੋਂ ਉਹਨਾਂ ਨੇ ਅਗਲਾ ਕਹਿੰਦਾ ਵੀ ਜੇ ਕੋਰਟ ਦਾ ਇਹਨਾਂ ਨੇ ਆਸਰਾ ਲਿਆ ਤਾਂ ਹੋ ਸਕਦਾ ਅਸੀਂ ਰੂਜ ਕਰ ਦਈਏ ਇਹ ਚੀਜ਼ ਨੂੰ, ਪਰ ਤੁਹਾਨੂੰ ਪਤਾ ਹੀ ਆ ਮੋਦੀ ਗੌਰਮੈਂਟ ਦਾ ਉਹ ਪੰਜਾਬ ਦੇ ਉਹਨਾਂ ਨੇ ਦੇਣਾ ਕੁਛ ਨੀ ਪੰਜਾਬ ਨੂੰ, ਜਿਵੇਂ ਹੁਣ ਟੈਕਸ ਵੀ ਮੰਗਿਆ ਇਹਨਾਂ ਨੇ, ਕੱਖ ਨੀ ਦੇਣਾ ਉਹਨਾਂ ਨੇ, ਇੱਕ ਤੰਜੀ ਨੀ ਦੇਣੀ ਪੰਜਾਬ ਨੂੰ ਫਿਊਚਰ ਪ੍ਰੋਸਪੈਕਟ, ਕਿਉਂਕਿ ਉਹ ਕਿੱਥੋਂ ਚਾਹੁੰਦੇ ਆ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇਹ ਪੰਜਾਬ ਵਿੱਚ ਪੈਰ ਪੱਕੇ ਤੌਰ ਤੇ ਲਾ ਲਏ, ਰਾਈਟ? ਇਹ ਤਾਂ ਪਤਾ ਹੀ ਆਪਾਂ ਨੂੰ, ਉਹ ਦੇਣਾ ਤਾਂ ਉਹਨਾਂ ਨੇ ਕੱਖ ਨੀ ਹੈ, ਪਰ ਆਇਆ ਵੀ ਲੋਕਾਂ ਦੇ ਥਰੂ ਇਹ ਭਗਵੰਤ ਮਾਨ ਨੇ ਆਪਦਾ ਜਿਹੜਾ ਜ਼ਰੂਰੀ ਕਦਮ ਸੀ ਜਾਂ ਉਹ ਜਿਹੜਾ ਇਹ ਰੱਖਣਾ ਚਾਹੀਦਾ ਸੀ ਉਹ ਰੱਖਿਆ ਆਏ ਨੇ, ਰਾਈਟ? ਤੇ ਉਹ ਇਹ ਕਰ ਸਕਦਾ ਜਿਹਦੇ ਹੱਥ ਵੱਸ ਸੀਗਾ, ਇਹ ਮੈਂ ਇਹਨਾਂ ਦੇ ਪੱਖ ਦੀ ਗੱਲ ਜਾਣੀ ਲੱਗਦੀ ਆ, ਪਰ ਹੁਣ ਐਫਰਟ ਹੀ ਆ ਇਹ ਇੱਕ ਤਰ੍ਹਾਂ ਨਾ, ਕਰ ਸਕਦੇ, ਹੋਰ ਤਾਂ ਕੁਛ ਨੀ ਹੈ।
ਓਕੇ ਜੀ, ਥੈਂਕ ਯੂ ਤੁਹਾਡੀ ਕਾਲ ਲਈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਗਰੇਵਾਲ ਸਾਹਿਬ, ਗੁੱਡ ਮਾਰਨਿੰਗ।
ਜੈਲ ਸਾਹਿਬ, ਗੁੱਡ ਮਾਰਨਿੰਗ।
ਦੇਖੋ, ਚੰਡੀਗੜ੍ਹ ਖਿਲਾਫ ਪੰਜਾਬ ਨੂੰ ਮਿਲਣਾ ਚਾਹੀਦਾ, ਔਰ ਹਰਿਆਣੇ ਨੂੰ 4-5 ਹਜ਼ਾਰ ਕਰੋੜ ਰੁਪਇਆ ਦੇ ਕੇ ਇਸ ਹਾਲ ਚ ਕੈਪੀਟਲ ਬਣਨੀ ਚਾਹੀਦੀ ਆ। ਜਿਸ ਤਰ੍ਹਾਂ ਯੂਪੀਏ ਸਰਕਾਰ ਨੇ ਸੈਟਲਮੈਂਟ ਕੀਤੀ ਆਂਧਰਾ ਨਾਲ ਤੇ ਤੇਲੰਗਾਨਾ ਦੇ ਨਾਲ, ਹੈਦਰਾਬਾਦ ਕਿਹੜਾ ਤੇਲੰਗਾਨਾ ਨੂੰ ਮਿਲੇਗਾ ਤੇ ਵਿਜੈਵਾੜਾ ਕਿਹੜਾ ਹੈਗਾ ਉੱਥੇ ਉਹਨਾਂ ਨੂੰ 20,000 ਕਰੋੜ ਰੁਪਇਆ ਦਿੱਤਾ ਹੈ ਨਵੀਂ ਕੈਪੀਟਲ ਬਣਾਉਣ ਦੀ, ਉਹ ਬਣ ਰਹੀ ਹੈ ਉੱਥੇ। ਤੇ ਇਹੋ ਜਿਹਾ ਫੈਸਲਾ ਇੱਥੇ ਕਿਉਂ ਨਹੀਂ ਕਰਦੇ? ਬਾਕੀ ਭਗਵੰਤ ਮਾਨ ਉਹਨਾਂ ਨੇ ਨੋਟੀਫਿਕੇਸ਼ਨ ਕੀਤਾ ਤਾਂ ਕੋਈ ਨਹੀਂ ਹੈ, ਸਿਰਫ ਪੋਲੀਟੀਕਲ ਗੇਮ ਹੈਗੀ ਆ। ਇਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੀਦਾ, ਫੋਰਗੈਟ ਅਬਾਊਟ ਦਾ ਸੈਂਟਰਲ ਗੌਰਮੈਂਟ ਤੇ ਪ੍ਰੈਜੀਡੈਂਟ, ਉਹਨਾਂ ਨੇ ਕੁਛ ਨਹੀਂ ਕਰਨਾ। ਫਿਰ ਸੈਂਟਰਲ ਗੌਰਮੈਂਟ ਦੇ ਉੱਤੇ ਕਾਫੀ ਪ੍ਰੈਸ਼ਰ ਪੈ ਸਕਦਾ ਔਰ ਇਹ ਪੋਲੀਟੀਕਲ ਜਿਹੜਾ ਡਰਾਮਾ ਹੈ ਖਤਮ ਹੋ ਸਕਦਾ ਹੈ।
ਜੀ ਅੱਛਾ ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਸਰਕਾਰ ਇਸ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਵੇ ਅਤੇ ਪੂਰਾ ਧਿਆਨ ਦੇ ਕੇ ਇਸ ਕੇਸ ਨੂੰ ਲੜੇ। ਪਿਛਲੀ ਵਾਰੀ ਆਪਾਂ ਬਹੁਤ ਸਾਰੇ ਇੱਦਾਂ ਦੇ ਕੇਸ ਦੇਖਿਆ, ਵੱਡੇ ਵੱਡੇ ਇੱਦਾਂ ਦੇ ਕੇਸ ਦੇਖੇ ਆ ਜਿਹੜੇ ਉਹਨਾਂ ਨੂੰ ਕੋਰਟ ਤੱਕ ਲੈ ਕੇ ਗਈ ਹੈ ਸਰਕਾਰ, ਲੇਕਿਨ ਉੱਥੇ ਨਾ ਤਾਂ ਉਹਨਾਂ ਦੇ ਪ੍ਰੋਪਰ ਵਕੀਲ ਉਸ ਦੇ ਉੱਤੇ ਉਸ ਕੇਸ ਨੂੰ ਲੜ ਸਕੇ ਨੇ, ਨਾ ਹੀ ਉਹਨਾਂ ਦੀ ਪ੍ਰੋਪਰ ਪੈਰਵਾਈ ਕੀਤੀ ਗਈ ਹੈ, ਅਤੇ ਕਿਤੇ ਸਬੂਤਾਂ ਦੀ ਘਾਟ ਕਾਰਨ ਕਿਤੇ ਪੈਰਵਾਈ ਦੀ ਘਾਟ ਕਾਰਨ ਉਹ ਕੇਸ ਫੇਲ ਹੁੰਦੇ ਰਹੇ ਨੇ। ਸੋ ਤੁਸੀਂ ਚਾਹੁੰਦੇ ਹੋ ਕਿ ਬੈਟਰ ਇਹ ਹੋਵੇਗਾ ਕਿ ਹੁਣ ਮਤਾ ਤਾਂ ਪਾਸ ਕਰ ਦਿੱਤਾ, ਲੇਕਿਨ ਇਸ ਨੂੰ ਪੂਰੇ ਐਕਸਪਰਟਸ ਨੂੰ ਨਾਲ ਲੈ ਕੇ ਇਸ ਨੂੰ ਕੋਰਟ ਤੱਕ ਲੈ ਕੇ ਜਾਵੇ ਮਸਲੇ ਨੂੰ ਇਸ ਨੂੰ।
ਹਾਂਜੀ, ਉਹ ਇਹਦਾ ਇਹ ਹੈ ਕਿ ਮੈਂ ਨਹੀਂ ਕਹਿੰਦਾ ਕਿ ਸੁਪਰੀਮ ਕੋਰਟ ਨੇ ਫੈਸਲਾ ਫਟਾਫਟ ਪੰਜਾਬ ਦੇ ਹੱਥ ਚ ਦੇ ਦੇਣਾ, ਇਹਦੇ ਨਾਲ ਜਿਹੜੀ ਸੈਂਟਰਲ ਸਰਕਾਰ ਹੈ ਬੜੇ ਅੰਡਰ ਪ੍ਰੈਸ਼ਰ ਥੱਲੇ ਆ ਜਾਏਗੀ ਔਰ ਉਹਦਾ ਡੈਫੀਨੇਟ ਕੁਛ ਨਾ ਕੁਛ ਅਸਰ ਹੋਏਗਾ। ਹੁਣ ਇਹ ਕਿਹੜਾ ਮਸਲਾ ਹੈਗਾ, ਉਹ ਅਸੀਂ ਹਿਸਟਰੀ ਨੂੰ ਬਾਰ ਬਾਰ ਕਿਉਂ ਰਪਾਈਏ, ਅਕਾਲੀਆਂ ਦਾ ਸਿਆਪਾ ਖੜਾ ਕੀਤਾ ਹੈ, ਨਹੀਂ ਤਾਂ ਪਹਿਲਾਂ ਹੀ ਚੰਡੀਗੜ੍ਹ ਦਾ ਮਸਲਾ ਹੱਲ ਹੋ ਜਾਣਾ ਸੀ ਲੇਟ 60 ਦੇ ਵਿੱਚ ਹੀ, ਜਿਹੜੇ ਹਿਸਾਰ ਕੈਪੀਟਲ ਬਣਦੀ ਸੀ ਉਹਨਾਂ ਨੂੰ ਪੈਸਾ ਮਿਲਦਾ ਸੀ ਔਰ ਉਹਦੇ ਤੇ ਅਕਾਲੀ ਇਸ ਕਰਕੇ ਰਾਜੀ ਨਹੀਂ ਹੋਏ ਕਿ ਇਹਨਾਂ ਨੂੰ ਪੈਸਾ ਕਿਉਂ ਦਿੱਤਾ ਜਾਵੇ ਔਰ ਜੇ ਕਿਹੜੇ ਕਿਉਂ ਕਿ ਕਿਹੜੇ ਹਰਿਆਣੇ ਵਾਲੇ ਸੀ ਉਹ ਥੋੜੇ ਹਿੰਦੀ ਸਪੀਕਿੰਗ ਏਰੀਆ ਮੰਗਦੇ ਸੀ, ਅਗਰ ਉਹ ਹਿੰਦੀ ਸਪੀਕਿੰਗ ਏਰੀਆ ਦੇ ਦਿੰਦੇ ਉਹਨਾਂ ਦਾ ਕੋਈ ਬਹੁਤ ਵੱਡਾ ਭਾਰ ਨਹੀਂ ਸੀ ਤੇ ਚੰਡੀਗੜ੍ਹ ਦਾ ਮਸਲਾ ਖਤਮ ਹੋ ਜਾਣਾ ਸੀਗਾ। ਤੇ ਇੱਕ ਚੀਜ਼ ਇਹਨਾਂ ਤੋਂ ਹੋਰ ਪੁੱਛੋ ਕਿ ਕਿਹੜੇ ਨਾ ਫੋਰਨ ਮਿਨਿਸਟਰ ਆਏ ਨੇ ਰਸ਼ੀਆ ਦੇ, ਉਹਦੇ ਨਾਲ ਇੰਡੀਆ ਦੇ ਕੀ ਐਗਰੀਮੈਂਟ ਹੋਣੇ ਹੈ ਜਾਂ ਹੋਣੇ ਦੀ ਸੰਭਾਵਨਾ ਹੈ ਔਰ ਉਹਦਾ ਕੀ ਅਸਰ ਹੋਏਗਾ।
ਆਲਰਾਈਟ, ਉਸ ਪਾਸੇ ਵੀ ਆਵਾਂਗੇ ਤੇ ਅਗਲੀ ਕਾਲ ਲੈ ਲਈ ਆਪਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਹੈਲੋ ਜੀ,
ਹਾਂਜੀ ਓਕੇ ਗਰਾ ਸਾਹਿਬ, ਇਹ ਮੈਨੂੰ ਇਹ ਲੱਗਦਾ ਇਹ ਇੱਕ ਵਧੀਆ ਕਦਮ ਆ, ਪਰ ਜਿਵੇਂ ਜਿਵੇਂ ਸੈਂਟਰ ਸਰਕਾਰ ਪੰਜਾਬ ਨਾਲ ਵਧੀਕੀਆਂ ਕਰ ਰਹੀ ਆ, ਹੁਣ ਤੋਂ ਨੀ ਇਹ ਮਤਲਬ 1947 ਤੋਂ ਬਾਅਦ ਹੀ, ਜੇ ਤੁਸੀਂ ਲਾਓ 55 ਦੇ ਵਿੱਚ ਕੀ ਹੋਇਆ, ਮਤਲਬ ਮੁੜ ਕੇ 84 ਦੇ ਵਿੱਚ ਜੋ ਇਹ ਸਰਕਾਰ ਜੋ ਕਰਦੀ ਆ ਇਹ ਲੋਕਾਂ ਨੂੰ ਸਿਰਫ ਦੱਸਣਾ ਹੀ ਚਾਹੁੰਦੀ ਆ ਪੰਜਾਬੀਆਂ ਨੂੰ ਵੀ ਤੁਹਾਨੂੰ ਸਾਡੀ ਲੋੜ ਲਾਟ ਨੀ ਤੁਹਾਡੀ, ਸਾਨੂੰ ਤੁਸੀਂ ਜੇ ਗੁਲਾਮਾਂ ਵਾਂਗੂ ਸਾਡੇ ਨਾਲ ਰਹਿਣਾ ਤਾਂ ਰਹੋ। ਇਹ ਇੱਕ ਮੈਂ ਇਹ ਸਮਝਦਾ ਵੀ ਇਹ ਭਗਵੰਤ ਮਾਨ ਜੀ ਨੇ ਚੰਗਾ ਕੰਮ ਕੀਤਾ, ਵਧੀਆ ਕਰ ਰਿਹਾ, ਇਹ ਸਿੱਧੇ ਸੁਪਰੀਮ ਕੋਰਟ ਜਾਣ ਦੇ ਨਾਲ ਕੱਲ ਨੂੰ ਸੁਪਰੀਮ ਕੋਰਟ ਨੇ ਇਹਨਾਂ ਨੂੰ ਠੁਕਰਾ ਦੇਣਾ ਸੀ ਵੀ ਭਾਈ ਤੁਸੀਂ ਤਾਂ ਨਾ ਤਾਂ ਕਿਸੇ ਨਾਲ ਗੱਲ ਕੀਤੀ ਆ ਨਾ ਕੋਈ ਬਾਤ, ਸਿੱਧੇ ਸੁਪਰੀਮ ਕੋਰਟ ਨੂੰ ਭੱਜਿਆ ਆ। ਸੋ ਜੇ ਸੁਪਰੀਮ ਕੋਰਟ ਲੜਨਾ ਪਰ ਇਹ ਚੀਜ਼ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਪੂਰਾ ਪ੍ਰੋਪਰ ਕੇਸ ਤਿਆਰ ਕਰਕੇ ਇਹਨੂੰ ਲੜਨਾ ਚਾਹੀਦਾ ਤੇ ਪੰਜਾਬ ਨੂੰ ਆਪਣੇ ਭੱਬਾਂ ਭਾਰ ਹੋਣਾ ਚਾਹੀਦਾ, ਕਿਉਂਕਿ ਜਿਸ ਵੇਲੇ ਚੰਡੀਗੜ੍ਹ ਤੇ ਰੌਲਾ ਸੀਗਾ ਉਸ ਵੇਲੇ ਵੀ ਅਸੀਂ ਇਹਦੇ ਵਿੱਚ ਆਪਣਾ ਯੋਗਦਾਨ, ਅਸੀਂ ਉਸ ਵੇਲੇ ਅਸੀਂ ਉੱਥੇ ਸੀਗੇ, ਆਪਣਾ ਪੂਰਾ ਯੋਗਦਾਨ ਪਾਇਆ ਜਿੰਨਾ ਅਸੀਂ ਉਸ ਵੇਲੇ ਪਾ ਸਕਦੇ ਸੀ, ਪਰ ਜਦੋਂ ਲੀਡਰਸ਼ਿਪ ਹਮੇਸ਼ਾ ਹੀ ਗਲਤੀਆਂ ਹੋ ਜਾਂਦੀਆਂ ਤਾਂ ਕਈ ਵਾਰੀ ਤੁਹਾਡੇ ਕੰਮ ਕਰਦਿਆਂ ਤੋਂ, ਪਰ ਜਿਹੜੀ ਹੁਣ ਇਹਨਾਂ ਨੇ ਕੀਤਾ ਬਿਲਕੁਲ ਸਹੀ ਆ, ਇਹ ਆਪਣੇ ਸਿੱਧ ਤੇ ਰਹਿਣ ਤੇ ਕਿਸ ਨੂੰ ਸਿਰ ਚਾੜਨ, ਜੇ ਲੋਕ ਨਾਲ ਨੇ ਜੇ ਲੋਕ ਨਾਲ ਨੇ ਕੋਈ ਚੀਜ਼ ਜਿਹੜੀ ਨਾ ਕਹਿੰਦਾ ਕੁਛ ਨੀ ਹੋਣਾ, ਜੇ ਕੁਛ ਨੀ ਹੋਣਾ ਸੀ ਤਾਂ ਫਿਰ ਆਪਣੇ ਕਿਸਾਨਾਂ ਦੇ ਮੋਰਚੇ ਦੇ ਵੀ ਕੁਛ ਨੀ ਹੋਣਾ ਸੀ। ਇਹ ਪੰਜਾਬੀਆਂ ਤੇ ਡਿਪੈਂਡ ਕਰਦਾ ਵੀ ਉਹ ਕਿਵੇਂ ਖੜਦੇ ਇਹਦੇ ਨਾਲ, ਜੇ ਉਹ ਨਾਲ ਹਰ ਕੇ ਖੜ ਜਾਣ ਤਾਂ ਸਭ ਕੁਛ ਹੋ ਸਕਦਾ, ਨਹੀਂ ਤਾਂ ਫਿਰ ਜੋ ਛਿੱਤਰ ਆਪਣੇ ਪੈਂਦੇ ਨੇ ਤਾਂ ਆਪਾਂ ਫਿਰ ਉਹ ਡੀਆਰ ਵੀ ਕਰਦੇ ਹਾਂ, ਮੈਂ ਇਹੀ ਕਹਿਣਾ ਜੀ।
ਧੰਨਵਾਦ ਪੁਨੀਤ ਸਾਹਿਬ ਤੁਹਾਡੀ ਕਾਲ ਦੇ ਲਈ। ਸੋ ਭਗਵੰਤ ਮਾਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਅਗਲੀ ਕਾਲ ਆਪਾਂ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ ਜੀ, ਜਦੋਂ ਸਾਡੇ ਕੋਲ ਪ੍ਰੋਪਰ ਵਕੀਲ ਹੋਣਗੇ, ਪ੍ਰੋਪਰ ਕੇਸ ਲੜੂਗੇ ਤਾਂ ਬਹੁਤ ਵਧੀਆ ਹੱਲ ਨਿਕਲੇਗਾ ਜੀ ਫਿਊਚਰ ਦੇ ਵਿੱਚ
ਜੀ।
ਪਿਛਲੀਆਂ ਸਰਕਾਰਾਂ ਨੇ ਪਰਸੂ ਨੀ ਕੀਤੀ
ਜੀ,
ਔਰ ਮਾੜੇ ਤੋਂ ਮਾੜੇ ਵਕੀਲ ਦੇ ਕੇ ਤਾਂ ਸਿਰਫ ਠੀਬੀ ਲਾਈ ਆ ਜੀ ਹੁਣ ਤੱਕ ਜੀ। ਦਿੱਲੀ ਦੇ ਵਿੱਚ ਐਲ ਜੀ ਨੇ ਕਿੰਨਾ ਕੁਛ ਕਰਾਇਆ ਸੀ, ਕਿੰਨਾ ਕੁਛ ਉਹਨਾਂ ਨੂੰ ਵਾਪਸ ਮਿਲਿਆ, ਉਹ 3 ਸਾਲ ਦੇ ਬੇਸ਼ੱਕ ਟਾਈਮ ਜਿੰਨਾ ਵੇਸਟ ਹੋਇਆ ਉਹਨਾਂ ਦਾ ਹੋਇਆ। ਲਾ ਐਂਡ ਆਰਡਰ ਕੋਈ ਚੀਜ਼ ਹੁੰਦੀ ਹੈ ਜੀ, ਸੁਪਰੀਮ ਕੋਰਟ ਜੋ ਕਨਸਟੀਟਿਊਸ਼ਨ ਲਿਖਿਆ ਦੇਖਣਾ ਪੈਂਦਾ ਉਹਨਾਂ ਨੂੰ।
ਸੋ ਇਹ ਪਹਿਲਾ ਕਦਮ ਹੈ ਚੰਡੀਗੜ੍ਹ ਨੂੰ ਪੰਜਾਬ ਦੇ ਨਾਲ ਜੋੜਨ ਦੇ ਲਈ ਪੰਜਾਬ ਸਰਕਾਰ ਵੱਲੋਂ, ਤੇ ਤੁਸੀਂ ਇਸ ਨੂੰ ਸਹੀ ਕਦਮ ਮੰਨਦੇ ਹੋ?
ਬਿਲਕੁਲ ਜੀ, ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, 3 ਸਾਲ ਲੱਗ ਗਿਆ ਜੀ ਹੁਣ।
416-620-1778 ਸਟੂਡੀਓ ਦਾ ਨੰਬਰ ਹੈ, ਤੁਸੀਂ ਆਪਣਾ ਇਸ ਦੇ ਉੱਤੇ ਓਪੀਨੀਅਨ ਦੇਣਾ ਚਾਹੋ। ਔਰ ਪੰਜਾਬ ਸਰਕਾਰ ਵੱਲੋਂ ਇਹ ਅਹਿਮ ਮਤਾ ਪਾਸ ਕੀਤਾ ਗਿਆ ਹੈ, ਇੱਕ ਵੱਡੀ ਗੱਲ ਕੀਤੀ ਗਈ ਹੈ, ਔਰ ਇਸ ਦੇ ਉੱਤੇ ਕੀ ਰਣਨੀਤੀ ਚੱਲਦੀ ਹੈ ਤੇ ਇਸ ਤੇ ਕਿੱਦਾਂ ਦਾ ਕੀ ਮੋਰਚਾ ਲੱਗਦਾ ਕਿ ਸਰਕਾਰ ਇਸ ਨੂੰ ਆਪਣੇ ਹੱਥਾਂ 'ਚ ਲੈ ਕੇ ਚਲਾਉਂਦੀ ਹੈ, ਸਮਾਂ ਦੱਸੇਗਾ। ਪਰ ਪਿਛਲੇ ਸਮਿਆਂ ਦੇ ਵਿੱਚ ਅਸੀਂ ਵੱਡਾ ਨੁਕਸਾਨ ਖਾਧਾ ਹੈ ਪੰਜਾਬ ਦੇ ਲੋਕਾਂ ਨੇ ਇਸ ਚੰਡੀਗੜ੍ਹ ਨੂੰ ਪੰਜਾਬ ਦੇ ਨਾਲ ਰਲਾਉਣ ਦੇ ਲਈ, ਔਰ ਪੰਜਾਬ ਦੇ ਲੋਕਾਂ ਨੇ ਨੁਕਸਾਨ ਇਸ ਲਈ ਖਾਧਾ ਕਿ ਲੀਡਰ ਜਿਹੜੇ ਨੇ ਉਹ ਰਾਤੋ ਰਾਤ ਬਦਲਦੇ ਰਹੇ ਨੇ, ਫੈਸਲੇ ਹੋ ਕੇ ਹੁਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਅਪਰੂਵਲ ਤੋਂ ਬਾਅਦ ਵੀ ਫੈਸਲੇ ਨੇ ਜਿਹੜੇ ਉਹ ਬਦਲਦੇ ਰਹੇ ਨੇ, ਇਸ ਕਦਰ ਤੱਕ ਇਹ ਚੰਡੀਗੜ੍ਹ ਦਾ ਤੇ ਉੱਤੇ ਰਾਜਨੀਤੀ ਆ ਜਿਹੜੀ ਖੇਡੀ ਗਈ ਹੈ। ਇੱਕ ਕਾਲ ਅਸੀਂ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਗਰੇਵਾਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਮਾਰ ਬੋਲ ਰਿਹਾ ਜੀ। ਇਹ ਜਿਹੜਾ ਭਗਵੰਤ ਮਾਨ ਨੇ ਫੈਸਲਾ ਲਿਆ ਬਹੁਤ ਚੰਗੀ ਗੱਲ ਆ। ਗਰੇਵਾਲ ਜਿਹੜੀਆਂ ਪਹਿਲੇ ਰਿਆਤੀ ਪਾਰਟੀਆਂ ਸੀਗੀਆਂ ਉਹ ਇਮਾਨਦਾਰ ਨਹੀਂ ਸੀ, ਉਹ ਨਹੀਂ ਸੀ ਲੈਣਾ ਚਾਹੁੰਦੀਆਂ। ਤੁਹਾਨੂੰ ਪਤਾ ਹੋਣਾ ਚਾਹੀਦਾ ਗਰੇਵਾਲ ਜੀ, ਫਿਰ ਮਾਨ ਨੇ 74 ਦਿਨ ਦਾ ਵਰਤ ਰੱਖਿਆ ਸੀ, ਉਹ ਡੈਥ ਵੀ ਉਹਨੂੰ ਆਪਣੀ ਸੈਕਰੀਫਾਈਸ ਵੀ ਦਿੱਤੀ ਸੀ। ਮੇਰਾ ਮਾਂ ਕਹਿੰਦਾ ਕਿ ਮਤਲਬ ਜਿਹੜੇ ਇਹ ਮਤਲਬ ਇਸ ਤੇ ਸ਼ਾਸ ਖੇਡਦੇ ਆ ਰਹੀਆਂ, ਹੁਣ ਤਾਂ ਮਤਲਬ ਬਹੁਤ ਮਤਲਬ ਲੇਟ ਹੋ ਗਿਆ, ਕਿਉਂਕਿ ਚੰਡੀਗੜ੍ਹ ਕੋਈ ਵੀ ਪਾਰਟੀ ਲੈਣਾ ਨਹੀਂ ਚਾਹੁੰਦੀ, ਕਿਉਂਕਿ ਉਹਦੇ ਉੱਤੇ ਮੇਨਟੇਨੈਂਸ ਖਰਚ ਇੰਨਾ ਹੈਗਾ, ਉਹ ਸਿਰਫ ਕੇਂਦਰ ਗੌਰਮੈਂਟ ਕਰ ਸਕਦੀ ਆ, ਪੰਜਾਬ ਸਰਕਾਰ ਤਾਂ ਖਰਚੇ ਨਹੀਂ ਸਕਦੀ, ਇਸ ਕਰਕੇ ਮਤਲਬ ਲਿਗ ਰਾਉਂਡ ਜਿਹਾ ਹੋ ਰਿਹਾ। ਬਾਕੀ ਜਿਹੜਾ ਭਗਵੰਤ ਮਾਨ ਨੇ ਫੈਸਲਾ ਕੀਤਾ ਠੀਕ ਕੀਤਾ ਹੈਗਾ, ਮੇਰੇ ਵਿਚਾਰ ਹੈ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਸੋ ਕੋਈ ਹੋਰ ਸਾਡਾ ਕਾਲਰ ਇਸ ਦੇ ਉੱਤੇ ਆਪਣਾ ਓਪੀਨੀਅਨ ਦੇਣਾ ਚਾਹੇ 416-620-1778 ਸਟੂਡੀਓ ਨੰਬਰ ਹੈ। ਪ੍ਰੋਗਰਾਮ ਖਬਰਸਾਰ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੈਂ ਇੱਕ ਭਟਨਾਗਰ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ। 647-702-2023 647-702-2023 ਮੈਂ ਭਟਨਾਗਰ ਜੀ ਦਾ ਨੰਬਰ ਹੈ, ਤੇ ਟੈਕਸ ਪੇਜ ਦਾ ਨੰਬਰ 905-621-4100 905-621-4100। ਤੁਸੀਂ ਘਰ ਦਫ਼ਤਰ ਫੈਕਟਰੀ 'ਚ ਕਿਤੇ ਵੀ ਸਿਕਿਉਰਿਟੀ ਕੈਮਰੇ ਲਗਵਾਉਣੇ ਨੇ, ਟੈਕਸ ਪੇਜ ਤੁਹਾਡੀ ਸੇਵਾ 'ਚ ਹਾਜ਼ਰ ਹੈ। ਅਤੇ ਜੈਗ ਆਇਲ ਜੀ ਦਾ ਨੰਬਰ 416-371-7777 416-371-7777 416-371-7777 ਜੈਗ ਆਇਲ ਜੀ ਦਾ ਨੰਬਰ ਹੈ। ਅਤੇ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ 647-894-8590 647-894-8590 ਇਹ ਕੁਲਦੀਪ ਗਰੇਵਾਲ ਜੀ ਦਾ ਨੰਬਰ ਹੈ। ਯੂਕੇ ਟਰੱਕ ਟ੍ਰੇਨਿੰਗ ਸੈਂਟਰ ਕੁਲਦੀਪ ਗਰੇਵਾਲ 647-894-8590। ਇੱਕ ਕਾਲ ਹੋਰ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਨੂੰ ਟੋਪਿਕ ਨੂੰ ਇੱਥੇ ਰੋਕਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ ਸਰ।
ਹਾਂਜੀ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਸਰ ਜੀ, ਤੁਹਾਡੇ ਜਿਹੜੇ ਲਾਸਟ ਕਾਲਰ ਪਰਮਾਰ ਸਾਹਿਬ ਕਹਿ ਕੇ ਗਏ ਨੇ ਉਹ ਬਿਲਕੁਲ ਵੈਸੇ ਠੀਕ ਗੱਲ ਹੈ, ਕਿਉਂਕਿ ਇਹ ਇੱਕ ਪੋਲੀਟੀਕਲ ਜਿਹੜੀ ਇੱਕ ਡਰਾਮਾ ਸੀਗਾ, ਇਹ ਕਾਫੀ ਪਾਰਟੀਆਂ ਪਹਿਲੇ ਵੀ ਕਰਦੀ ਰਹੀਆਂ ਨੇ ਕਿ ਚੰਡੀਗੜ੍ਹ ਨੂੰ ਇੱਧਰ ਟ੍ਰਾਂਸਫਰ ਕਰੋ ਜਾਂ ਪੰਜਾਬ ਨੂੰ ਦੇ ਦਿਓ। ਐਕਚੁਅਲੀ ਦੇ ਨੋ ਕਿ ਜਿਹੜੀ ਉਹਦੀ ਮੇਨਟੇਨੈਂਸ ਹੈ, ਉਹਦੀ ਕੋਸਟ ਹੈ, ਦੇ ਕੈਨਟ ਅਫੋਰਡ ਇਟ, ਦੇ ਕੈਨਟ ਕੀਪ ਇਟ ਲਾਈਕ ਇਟ ਸੀ ਬਿਊਟੀਫੁਲ ਐਟ ਨਾਓ, ਰਾਈਟ? ਅ ਲੋਟ ਆਫ ਜਿਹੜੀ ਫਾਈਨੈਂਸ਼ੀਅਲ ਪੂਲ ਜਿਹੜਾ ਹੈਗਾ ਇਹਦਾ, ਉਹਦਾ ਚੰਡੀਗੜ੍ਹ ਦਾ, ਉਹਦਾ ਦੋਨਾਂ ਸਟੇਟ ਤੋਂ ਆਉਂਦਾ, ਇੰਨਾ ਯੂਪੀ ਦਾ ਸਟੇਟਸ ਹੈ ਇਹਦਾ, ਤੇ ਉਹ ਸੈਂਟਰ ਤੋਂ ਵੀ ਆਉਂਦਾ। ਨੰਬਰ 2, ਇੱਕ ਜਿਹੜੀ ਬੀਜੇਪੀ ਗਵਰਨਮੈਂਟ ਦੀ ਗੱਲ ਹੈ ਨਾ, ਉਹ ਤਾਂ ਵਾਕਈ ਹੀ ਫਾਈਨੈਂਸ਼ੀਅਲ ਹੈਲਪ ਤਾਂ ਕੋਈ ਨੀ ਕਰੂਗੀ ਪੰਜਾਬ ਨੂੰ, ਦੈਟਸ ਵੈਰੀ ਪ੍ਰੀਟੀ ਮੱਚ ਕਲੀਅਰ। ਐਂਡ ਇਹ ਉਹਨਾਂ ਨੇ ਹੋਰ ਪੰਗੇ ਜ਼ਰੂਰ ਪਾਣੇ ਆ ਕਿ ਭਗਵੰਤ ਮਾਨ ਜੇ ਕੋਈ ਪ੍ਰੋਗਰੈਸ ਦੀ ਗੱਲ ਕਰਦਾ ਤੇ ਉਹਨੂੰ ਡੀਰੇਲ ਕੀਤਾ ਜਾਏ। ਐਂਡ ਇਸ ਕਰਕੇ ਕਿਉਂਕਿ ਹੁਣ ਉਹ ਲੋਕਾਂ ਨੂੰ ਬਹੁਤ ਉਮੀਦਾਂ ਨੇ ਉਹਦੇ ਤੋਂ, ਉਹਨੂੰ ਵੀ ਚਾਹੀਦਾ ਹੈ ਕਿ ਇਹ ਚੀਜ਼ ਨੂੰ ਵੀ ਨਾਲ ਪੈਰਲਲ ਰੱਖੇ, ਪਰ ਪੰਜਾਬ ਦੇ ਜਿਹੜੇ ਹੋਰ ਮਸਲੇ ਆ, ਜਿੱਦਾਂ ਡਰੱਗ ਦਾ ਮਸਲਾ ਹੈ, ਅਨਇੰਪਲਾਇਮੈਂਟ ਦਾ ਮਸਲਾ ਹੈ, ਉਹਨੂੰ ਬੇਸਿਕ ਲਾਅ ਐਂਡ ਆਰਡਰ ਦਾ ਕੰਟਰੀ, ਉਹਨੂੰ ਪ੍ਰਾਇਓਰਿਟੀ ਬੇਸ ਤੇ ਲਏ। ਮੇਰੇ ਤੇ ਵਿਊਜ਼ ਇਹੀ ਨੇ ਸਰ।
ਥੈਂਕ ਯੂ। ਔਰ ਦੇਖੋ, ਹਰਿਆਣੇ ਨੇ ਪੰਚਕੂਲਾ ਦੇ ਉੱਤੇ ਪੈਸਾ ਖਰਚਿਆ, ਪੰਚਕੂਲਾ ਨੂੰ ਚੰਡੀਗੜ੍ਹ ਦੇ ਬਰਾਬਰ ਖੜਾ ਕੀਤਾ, ਅਤੇ ਪੰਜਾਬ ਨੇ ਮੋਹਾਲੀ ਹੈ ਜਿਹੜਾ ਉਸ ਦੇ ਉੱਤੇ ਪੈਸਾ ਖਰਚਿਆ, ਮੋਹਾਲੀ ਨੂੰ ਬਰਾਬਰ ਖੜਾ ਕੀਤਾ। ਪੰਚਕੂਲਾ ਮੋਹਾਲੀ ਦੇ ਨਾਲੋਂ ਸਟਿਲ ਮੱਚ ਬੈਟਰ ਕੰਡੀਸ਼ਨ ਦੇ ਵਿੱਚ ਹੈ। ਔਰ ਪੰਚਕੂਲੇ ਤੁਸੀਂ ਜਾਂਦੇ ਹੋ, ਪੰਚਕੂਲਾ ਚੰਡੀਗੜ੍ਹ ਅਤੇ ਦੋਵੇਂ ਤੁਹਾਨੂੰ ਕੋਈ ਫਰਕ ਬਹੁਤਾ ਨਜ਼ਰ ਨਹੀਂ ਆਉਂਦਾ। ਪੰਚਕੂਲਾ ਇਜ਼ ਆਲਸੋ ਵੈਰੀ ਬਿਊਟੀਫੁਲ, ਪਰ ਪੰਜਾਬ ਚੰਡੀਗੜ੍ਹ ਅਤੇ ਪੰਚਕੂਲੇ ਦੇ ਜਿਹੜਾ ਪੰਜਾਬ ਨੇ ਮੋਹਾਲੀ ਬਣਾਇਆ, ਉਹ ਚੰਡੀਗੜ੍ਹ ਅਤੇ ਪੰਚਕੂਲੇ ਦੇ ਮੁਕਾਬਲੇ ਉਹਦੀ ਹਾਲਤ ਕਾਫੀ ਖਸਤਾ ਹੈ, ਉਹ ਉਨੀ ਵਧੀਆ ਹਾਲਤ ਆਪਣੀ ਮੋਹਾਲੀ ਦੀ ਰੱਖ ਨਹੀਂ ਸਕਿਆ ਗਾ। ਸੋ ਲੋਕ ਇਹ ਵੀ ਗੱਲੋਂ ਡਰਦੇ ਨੇ ਕਿ ਕਿਤੇ ਚੰਡੀਗੜ੍ਹ ਜੇ ਪੰਜਾਬ ਨੂੰ ਮਿਲ ਜਾਂਦਾ ਕਿ ਚੰਡੀਗੜ੍ਹ ਮੁੜ ਕੇ ਮੋਹਾਲੀ ਵਰਗਾ ਨਾ ਬਣਾ ਦੇਵੇ, ਪੰਜਾਬ ਉਹੋ ਜਿਹਾ ਨਾ ਹੋ ਜਾਵੇ। ਸੋ ਇਸ ਗੱਲੋਂ ਵੀ ਪੰਜਾਬੀ ਜ਼ਰੂਰ ਡਰਦੇ ਨੇ। ਅੰਤ ਵਿੱਚ ਮੈਂ ਤੁਹਾਡਾ ਓਪੀਨੀਅਨ ਲੈਣਾ ਚਾਹਾਂਗਾ। ਤੇਂਦਰ ਜੀ, ਕੀ ਕਹਿਣਾ ਚਾਹੁੰਦੇ ਹੋ?
ਜੀ ਗਰੇਵਾਲ ਸਾਹਿਬ, ਦੇਖੋ ਇੱਕੋ ਰਸਤਾ ਜਿਹੜਾ ਬਚਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਪਹੁੰਚ ਕੀਤੀ ਜਾਵੇ। ਸੋ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ ਕੋਈ ਸੁਖਾਵੀਂ ਖਬਰ ਹੈ ਜਿਹੜੀ, ਜਾਂ ਪੰਜਾਬ ਦੇ ਹੱਕ ਦੀ ਖਬਰ ਹੈ ਜਿਹੜੀ, ਉਹ ਆ ਸਕਦੀ ਹੈ। ਕਿਉਂਕਿ ਜੇਕਰ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ, ਵੀ ਆਪਣੇ ਹੱਕਾਂ ਦੀ ਗੱਲ ਕਰਨੀ ਵੀ ਚਾਹੀਦੀ ਹੈ। ਪਰ ਮੈਨੂੰ ਲੱਗਦਾ ਨਹੀਂ ਕਿ ਉੱਥੋਂ ਕੋਈ ਮਸਲਾ ਹੱਲ ਹੋ ਪਾਏਗਾ, ਕਿਉਂਕਿ ਉਹਨਾਂ ਨੇ ਇਹ ਫੈਸਲਾ ਪੂਰੇ ਸੋਚ ਸਮਝ ਦੇ ਨਾਲ ਹੀ ਲਿਆ। ਸੋ ਵਾਪਸ ਲੈਣ ਲਈ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਨਹੀਂ ਲਿਆ। ਸੋ ਸੁਪਰੀਮ ਕੋਰਟ ਤਾਂ ਪਹੁੰਚ ਪੰਜਾਬ ਸਰਕਾਰ ਨੂੰ ਕਰਨੀ ਹੀ ਪਏਗੀ।
ਜੀ ਜੀ, ਅੰਤ ਵਿੱਚ ਜੋ ਜੇਰ ਸਾਹਿਬ ਨੇ ਥੋੜੀ ਜਿਹੀ ਗੱਲ ਛੋਈ ਸੀਗੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਇਸ ਸਮੇਂ ਭਾਰਤ ਦੇ ਦੌਰੇ ਦੇ ਉੱਤੇ ਨੇ। ਇੱਕ ਪਾਸੇ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਆ, ਦੂਸਰੇ ਪਾਸੇ ਇਹ ਭਾਰਤ ਦਾ ਦੌਰਾ ਕਰ ਰਹੇ ਨੇ। ਵੱਡੀ ਗੱਲ ਇਹ ਕਰ ਰਹੇ ਨੇ ਕਿ ਜੋ ਤੇਲ ਦਾ ਵਪਾਰ ਕੀਤਾ ਜਾਣਾ ਜੇ ਹੋਰ ਕੋਈ ਵੀ ਕਾਰੋਬਾਰ ਕੀਤਾ ਜਾਣਾ,
ਜੀ 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 ਉਹਨਾਂ ਨੇ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਹੈ, ਪਰ ਭਾਰਤ ਨੇ ਉਹਨਾਂ ਦੀ ਪੇਸ਼ਕਸ਼ ਹੈ ਜਿਹੜੀ ਅਜੇ ਤੱਕ ਸਵੀਕਾਰ ਹੈ ਜਿਹੜੀ ਉਹ ਨਹੀਂ ਕੀਤੀ। ਇਹਦੇ ਵਿੱਚ ਹੋਰ ਕੀ ਬਰੀਕੀਆਂ ਦੇ ਵਿੱਚ ਕੀ ਹੋਇਆ ਜਾਂ ਕੀ ਇਨਕਾਰ ਕੀਤਾ ਜਾਂ ਕੀ ਪੇਸ਼ਕਸ਼ ਹੈ, ਇਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਕੱਲ ਨੂੰ ਗੱਲ ਕਰ ਲਾਂਗੇ। ਹਾਲ ਦੀ ਖਬਰ, ਵੱਡੀ ਖਬਰ ਜਿਹੜੀ ਇਹ ਸੀ ਕਿ ਉਹਨਾਂ ਨੇ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਹੈ ਜਿਹੜੀ ਭਾਰਤ ਨੇ ਸਵੀਕਾਰ ਨਹੀਂ ਕੀਤੀ।
ਜਿਹੜੀ ਵੱਡੀ ਖਬਰ ਇਹ ਹੈ ਸਸਤੀ ਤੇਲ ਜਿਹੜਾ ਆਫਰ ਕੀਤਾ ਉਹ ਨਹੀਂ, ਵੱਡੀ ਖਬਰ ਇਹ ਹੈ ਕਿ ਜਿਹੜਾ ਰੂਬਲ ਤੇ ਰੁਪਈਏ ਦੇ ਵਿੱਚ ਕਾਰੋਬਾਰ ਕਰਨ ਦੇ ਲਈ ਆਖਿਆ ਤਾਂ ਜੋ ਕਿ ਡਾਲਰ ਨੂੰ ਵੱਡੀ ਢਾਲ ਲੱਗ ਸਕੇ। ਸੋ ਇਹ ਅਸਲੀ ਪੋਲੀਟਿਕਸ ਹੈ ਤਰਿੰਦਰ ਜੀ, ਹੁਣ ਇਸ ਸਮੇਂ ਚੱਲ ਰਹੀ ਰੂਸ ਦੀ ਚੀਨ ਦੀ ਕਿ ਡਾਲਰ ਨੂੰ ਢਾਲ ਲਾਉਣ ਦੇ ਲਈ ਰੂਬਲ ਦੇ ਵਿੱਚ ਉਹ ਜਾਂ ਫਿਰ ਇੱਕ ਪੈਟਰੋ ਕਰੰਸੀ ਜਿਹੜੀ ਆਪਣੀ ਉਹ ਚਲਾ ਸਕਣ ਜਿਹਦੇ 'ਤੇ ਉਹ ਆਪਣਾ ਵਪਾਰ ਕਰ ਸਕਣ। ਕੀ ਭਾਰਤ ਰੂਸ ਦੀ ਇਸ ਪੇਸ਼ਕਸ਼ ਦੇ ਨਾਲ ਸਹਿਮਤ ਹੋਵੇਗਾ ਕਿ ਭਾਰਤ ਰੁਪਈਏ ਤੇ ਰੂਬਲ ਦੇ ਵਿੱਚ ਤੇਲ ਦਾ ਵਪਾਰ ਕਰਕੇ ਸਸਤਾ ਤੇਲ ਰੂਸ ਤੋਂ ਲਵੇਗਾ? ਜੇਕਰ ਅਜਿਹਾ ਭਾਰਤ ਫੈਸਲਾ ਕਰ ਦਿੰਦਾ ਕਿ ਕੋਈ ਨਹੀਂ ਤੁਸੀਂ ਸਾਨੂੰ ਸਸਤਾ ਤੇਲ ਦੇਵੋ ਅਸੀਂ ਰੂਬਲ ਦੇ ਵਿੱਚ ਵਪਾਰ ਕਰਦੇ ਹਾਂ, ਤਾਂ ਫਿਰ ਵੈਸਟਰਨ ਕੰਟਰੀਜ਼ ਦੀ ਬੜੀ ਕਹਿਰੀ ਅੱਖ ਜਿਹੜੀ ਹੈ ਉਹ ਭਾਰਤ ਦੇ ਵੱਲ ਹੋਵੇਗੀ। ਇਹ ਵੱਡੀ ਖਬਰ ਹੈ, ਇਸ ਕਰਕੇ ਉਹਨਾਂ ਨੇ ਤੁਹਾਨੂੰ ਭਾਰਤ ਨੂੰ ਸਸਤਾ ਤੇਲ ਆਫਰ ਕੀਤਾ ਕਿ ਤੁਸੀਂ ਆਪਣਾ ਰੂਬਲ ਦੇ ਵਿੱਚ ਸਾਡੇ ਨਾਲ ਵਪਾਰ ਕਰੋ।
ਹਾਂ ਜੀ ਬਿਲਕੁਲ ਗਰੇਵਾਲ ਸਾਹਿਬ, ਔਰ ਦੂਜੀ ਗੱਲ ਇਹ ਹੈ ਕਿ ਭਾਰਤ ਕਦੇ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਉਹਨਾਂ ਦੇ ਨਾਲ ਆਪਣੇ ਸੰਬੰਧ ਨੇ ਜਿਹੜੇ ਉਹ ਕਦੇ ਵੀ ਵਿਗਾੜਨਾ ਨਹੀਂ ਚਾਹੇਗਾ, ਔਰ ਖਾਸ ਕਰਕੇ ਰੂਸ ਦੀ ਪੇਸ਼ਕਸ਼ ਦੇ ਪਿੱਛੇ।
ਜੀ ਆਲਰਾਈਟ, ਥੈਂਕ ਯੂ ਸੋ ਮਚ ਤੁਹਾਡੀ ਗੱਲਬਾਤ ਦੇ ਲਈ, ਧੰਨਵਾਦ, ਔਰ ਸੋਮਵਾਰ ਨੂੰ ਫਿਰ ਮੁਲਾਕਾਤ ਹੁੰਦੀ ਹੈ।
ਧੰਨਵਾਦ ਜੀ।
ਜਿਹੜੇ ਪ੍ਰੋਗਰਾਮ ਖੋਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਮੈਂ ਆਪਣੇ ਸੋਤਿਆਂ ਦੱਸਣਾ ਚਾਹੁੰਦਾ ਕਿ ਮੇਰੇ ਪਾਸ ਕੁਝ ਕੈਲਗਰੀ ਦੇ ਵਿੱਚ ਟਾਊਨ ਹਾਊਸਿਸ ਨੇ, ਇਹ 436,000 ਡਾਲਰ ਦੇ ਟਾਊਨ ਹਾਊਸਿਸ ਨੇ। 2024 ਦੀ ਇਹਨਾਂ ਦੀ ਕਲੋਜ਼ਿੰਗ ਹੈ, 2024 ਅਪ੍ਰੈਲ ਟੂ ਜੁਲਾਈ ਤੱਕ ਦੀ। ਸੋ ਤੁਸੀਂ ਇਹ ਟਾਊਨ ਹਾਊਸ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬੁੱਕ ਕਰਾਉਣੇ ਚਾਹੁੰਦੇ ਹੋ 5% ਤੁਸੀਂ ਸਾਈਨਿੰਗ ਦੇ ਉੱਤੇ ਦੇਣਾ, 5% ਤੁਸੀਂ ਇਹਦਾ 3 ਮਹੀਨਿਆਂ ਦੇ ਬਾਅਦ ਦੇਣਾ ਆ, ਔਰ 2024 ਦੀ ਇਹਦੀ ਕਲੋਜ਼ਿੰਗ ਹੋਵੇਗੀ। 3 ਬੈਡਰੂਮ 2.5 ਵਾਸ਼ਰੂਮ ਦੇ ਇਹ ਟਾਊਨ ਹਾਊਸਿਸ ਨੇ, ਔਰ ਬਹੁਤ ਹੀ ਵਧੀਆ ਲੋਕੇਸ਼ਨ ਕੈਲਗਰੀ, ਨੌਰਥ ਈਸਟ ਕੈਲਗਰੀ ਦੇ ਵਿੱਚ ਪੈਂਦੇ ਨੇ ਇਹ ਟਾਊਨ ਹਾਊਸ। ਸੋ ਤੁਸੀਂ ਜਿਹੜੇ ਲੇਟ ਕਲੋਜ਼ਿੰਗ ਵਾਲੇ ਸਾਡੇ ਇਨਵੈਸਟਰਸ ਨੇ ਭਾਲਦੇ ਨੇ ਕਿ ਸਾਨੂੰ ਲੇਟ ਕਲੋਜ਼ਿੰਗ ਹੋਵੇ, ਅਕਸਰ ਸਾਡੀਆਂ ਨੂੰ ਕਾਲਾਂ ਆਉਂਦੀਆਂ ਕਿ ਸਾਨੂੰ ਲੇਟ ਕਲੋਜ਼ਿੰਗ ਵਾਲੇ ਟਾਊਨ ਹਾਊਸ ਚਾਹੀਦੇ ਨੇ। 2024 ਦੀ ਜੁਲਾਈ ਭਾਵ ਹੁਣ ਤੋਂ ਦੋ ਸਾਲ ਤੋਂ ਵੀ ਉੱਤੇ ਦਾ ਸਮਾਂ ਪਿਆ ਆ ਜਦੋਂ ਇਹ ਕਲੋਜ਼ ਹੋਣੇ ਨੇ ਇਹ ਘਰ, ਅਤੇ ਤੁਸੀਂ ਇਹ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਓ। 416 ਇਹ ਘਰ ਟਾਊਨ ਹਾਊਸ ਨੇ, ਜਦੋਂ ਮੈਂ ਘਰ ਕਹਿ ਦਿੰਦਾ ਹਾਂ ਤਾਂ ਕਈ ਵਾਰੀ ਸੋਚਦੇ ਕਿ 436,000 'ਚ ਸਾਨੂੰ ਡਿਟੈਚ ਮਿਲਿਆ, ਉਹ ਭੁੱਲ ਜਾਓ। ਅੱਜ ਦਾ ਜਿਹੜਾ ਰੇਟ ਹੈ ਕੈਲਗਰੀ ਦੇ ਵਿੱਚ ਸੈਮੀ 3 ਬੈਡਰੂਮ ਦਾ ਬੁੱਕ ਕਰਾਉਣਾ, ਉਹ $6.5 ਲੱਖ ਅਤੇ $6.25 ਲੱਖ ਦੇ ਕਰੀਬ ਉਹਨਾਂ ਦੀ ਪ੍ਰਾਈਸ ਹੈ। ਸੋ ਟਾਊਨ ਹਾਊਸ ਆ ਜਿਹੜਾ 436,000 ਡਾਲਰ ਦੇ ਵਿੱਚ ਅਸੀਂ ਬੁੱਕ ਕਰ ਰਹੇ ਹਾਂ। ਨੰਬਰ ਮੇਰਾ ਨੋਟ ਕਰ ਲਓ, 416-970-5005 416-970-5005 416-970-5005 ਮੇਰਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਅੱਜ ਹੀ ਆਓ। ਲਿਮਿਟਡ ਯੂਨਿਟਸ ਨੇ, ਕੋਈ ਬਹੁਤ ਜ਼ਿਆਦਾ ਨੀਗੀਆਂ ਇਹ ਯੂਨਿਟਾਂ, ਅਤੇ 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਅਮਨ ਜੀ ਨੇ ਮੇਰੇ ਨਾਲ, ਅਮਨ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਸੋ ਮਚ ਭਾਜੀ, ਖਬਰ ਸਾਸਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ
ਭਾਜੀ, ਅੱਜ ਸਪੈਸ਼ਲ ਮੈਂ ਵਾਟਰਫਰੰਟ ਲਾਟ ਲੈ ਕੇ ਆਇਆ ਜੀ, ਕੱਲੇ ਲਾਟ ਵਿਕਣ ਤੇ ਆਏ ਆ। ਇਹ ਸਟਾਰਟਿੰਗ ਹੈਗੀ ਹੈ ਜੀ ਮਿਡ 200 ਤੋਂ, ਤੇ ਇਹਦੀ ਅਕਤੂਬਰ ਦੇ ਵਿੱਚ ਕਲੋਜ਼ਿੰਗ ਹੈਗੀ ਹੈ। ਸਭ ਤੋਂ ਛੋਟਾ ਲਾਟ 55 ਫੁੱਟ ਦਾ ਹੈਗਾ, ਬਾਕੀ ਸਾਰੇ ਇਸ ਤੋਂ ਵੱਡੇ ਲਾਟ ਨੇ ਜੀ। 100 ਫੁੱਟ ਦੇ ਲਾਟ ਵੀ ਹੈਗੇ ਇਹਦੇ ਵਿੱਚ। ਵਾਟਰ ਫਰੰਟ ਹੈਗੀ ਹੈ ਸੋਚਨ ਫਾਲ, ਆਪਾਂ ਨਾਮ ਸੁਣਿਆ ਹੋਊਗਾ ਜੀ, ਨੌਰਥ ਬੇ ਦੇ ਬਿਲਕੁਲ ਲਾਗੇ, ਤੇ ਬਹੁਤ ਸੋਹਣੀ ਇਹ ਵੈਕੇਸ਼ਨ ਪ੍ਰਾਪਰਟੀ, ਤੁਸੀਂ ਬਣਾ ਸਕਦੇ ਹੋ ਇਹਦੇ ਉੱਤੇ ਘਰ ਬਣਾ ਸਕਦੇ ਹੋ, ਬਿਲਕੁਲ ਸਰਵਿਸ ਲਾਟ ਨੇ ਜੀ ਸਾਰੇ ਦੇ ਸਾਰੇ
ਜੀ ਜੀ।
ਹਾਂਜੀ, ਤੇ ਜ਼ਿਆਦਾ ਜਾਣਕਾਰੀ ਇਸ ਤੇ ਤੁਸੀਂ ਮੈਨੂੰ ਜ਼ਰੂਰ ਕਾਲ ਕਰ ਲਿਓ।
ਅੱਜ ਹੈ ਕਿਹੜਾ ਏਰੀਆ ਇਹ?
ਸਰਜਨ ਫਾਲ ਨੌਰਥ ਬੇ ਦੇ ਲਾਗੇ।
ਓਕੇ 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 ਠੀਕ 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 ਓਕੇ 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 ਯਾ ਸੋ ਆਈ ਨੋ ਦੇ ਸਬ ਡਿਵੀਜ਼ਨ ਵੈਰੀ ਨਾਈਸ, ਦਰਿਆ ਦੇ ਕੰਢੇ ਦੇ ਉੱਤੇ ਇਹ ਲੋਟ ਨੇ, ਸੋ ਤੁਸੀਂ ਇਹਨਾਂ ਲੋਟਾਂ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਅਮਨ ਜੀ ਦੇ ਨਾਲ ਸੰਪਰਕ ਕਰਨਾ। ਅਮਨ ਜੀ ਆਪਣਾ ਨੰਬਰ ਦੇ ਦਿਓ ਪਲੀਜ਼।
ਹਾਂਜੀ, 416-402-7000-416-402-7000 ਅਕਤੂਬਰ ਦੇ ਵਿੱਚ ਇਹਦੀ ਕਲੋਜ਼ਿੰਗ ਹੈ ਭਾਜੀ, ਤੇ ਨਾਲ ਦੀ ਨਾਲ ਆਪਾਂ ਨੂੰ ਸਾਰੀ ਸਰਵਿਸ ਲੋਟ ਮਿਲਣਗੇ ਜੀ, ਸਾਰੀ ਸਰਵਿਸ ਇਹਦੇ ਲੋਟ ਦੇ ਉੱਤੇ ਹੋਊਗੀ ਜੀ, ਤੇ ਡਿਪਾਜ਼ਿਟ ਸਿਰਫ 50,000 ਹੈਗਾ ਜੀ, ਤੇ ਆਪਣੇ 25 ਔਨ ਸਾਈਨਿੰਗ ਦੇ ਉੱਤੇ ਜੀ, 25 ਫਿਰ ਲੇਟਰ ਆਉਂਦੇ।
ਸੋ ਨੰਬਰ ਇੱਕ ਵਾਰ ਫਿਰ ਅਮਨ ਦਾ ਨੋਟ ਕਰੋ, 416-402-7000।
ਹਾਂਜੀ,
416-402-7000 ਦੇ ਤੁਸੀਂ ਅਮਨ ਦੇ ਨਾਲ ਸੰਪਰਕ ਕਰਨਾ ਹੈ। ਤੁਸੀਂ ਉੱਥੇ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਤੇ ਤੁਸੀਂ ਘਰ ਬਣਵਾ ਸਕਦੇ ਹੋ, ਉੱਥੇ ਲੋਕਲ ਤੁਹਾਨੂੰ ਬਿਲਡਰ ਮਿਲ ਜਾਣਗੇ, ਜਾਂ ਫਿਰ ਜਿਹੜਾ ਸੈਲਰ ਹੈ, ਡਿਵੈਲਪਰ ਹੈ, ਉਹ ਤੁਹਾਡੇ ਲਈ ਬਿਲਡਰ ਅਰੇਂਜ ਕਰ ਦੇਵੇਗਾ। ਤੁਸੀਂ ਬੰਗਲੋ ਪਾਉਣਾ ਚਾਹੁੰਦੇ ਹੋ, ਬਹੁਤ ਵਧੀਆ ਏਰੀਆ, ਲੋਕਾਂ ਨੇ ਉੱਥੇ ਬਹੁਤ ਸਾਰੇ, ਤੁਸੀਂ ਜਾਓਗੇ ਉਸ ਏਰੀਏ ਦੇ ਵਿੱਚ ਦੇਖੋਗੇ ਕਿ ਲੋਕਾਂ ਨੇ ਆਪੋ ਆਪਣੇ ਹੈਲੀਕਾਪਟਰ ਰੱਖੇ ਨੇ, ਜਿਹੜੇ ਦਰਿਆ 'ਚ ਵੀ ਉਤਰਨ ਵਾਲੇ ਜਹਾਜ਼ ਰੱਖੇ ਹੋਏ ਨੇ ਉਹਨਾਂ ਨੇ, ਅਤੇ ਬਾਹਰ ਵੀ ਉਤਰਨ ਵਾਲੇ ਜਹਾਜ਼ ਰੱਖੇ ਹੋਏ ਨੇ, ਅਤੇ ਅਕਸਰ ਤੁਸੀਂ ਉੱਥੇ ਦੇਖੋਗੇ ਜਾ ਕੇ ਕਿ ਕਿੰਨਾ ਸੋਹਣਾ ਆਸੇ ਪਾਸੇ ਗ੍ਰੀਨਰੀ ਅਤੇ ਕਿੰਨਾ ਵਧੀਆ ਇਹ ਟਾਊਨ ਹੈ, ਨਿੱਪੀ ਸਿੰਘ ਦੇ ਏਰੀਏ ਦੇ ਵਿੱਚ ਪੈ ਜਾਂਦਾ ਇਹ। ਸੋ ਤੁਸੀਂ ਉੱਥੋਂ ਜਾ ਕੇ ਇਹ ਜਿਹੜੀਆਂ ਲੋਟ ਨੇ ਉਹ ਖਰੀਦ ਸਕਦੇ ਹੋ। ਕੁਛ ਲੋਟ ਨੇ ਜਿਹੜੀਆਂ ਉਹ ਦਰਿਆ ਨੂੰ ਵਾਟਰ ਫਰੰਟ ਨੂੰ ਫੇਸ ਕਰਦੀਆਂ ਨੇ, ਅਤੇ ਕੁਛ ਲੋਟਸ ਨੇ ਜਿਹੜੀਆਂ ਦੂਸਰੇ ਪਾਸੇ ਫੇਸ ਕਰਦੀਆਂ ਨੇ। ਸੋ ਅਮਨ ਦਾ ਨੰਬਰ ਨੋਟ ਕਰ ਲਓ, 416-402-7000 416-402-7000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਅਮਨ,
ਥੈਂਕ ਯੂ ਸੋ ਮਚ ਭਾਈ,
ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇੱਕ ਗੀਤ ਸੁਣ ਲਈਏ ਰਣਜੀਤ ਬਾਵਾ ਜੀ ਦਾ, ਅੱਜ ਸ਼ਾਮ ਨੂੰ ਤੁਸੀਂ ਸੁਣਨਾ ਹੀ ਹੈ, ਵੈਸੇ ਅੱਜ ਪਹੁੰਚ ਰਹੇ ਹੋ ਤੁਸੀਂ ਰਣਜੀਤ ਬਾਵਾ ਦੇ ਸ਼ੋਅ ਦੇ ਉੱਤੇ। ਸੋ ਆਓ ਥੋੜ੍ਹਾ ਜਿਹਾ ਅੱਜ ਗੀਤ ਸੰਗੀਤ ਵੀ ਨਾਲ ਦੀ ਨਾਲ ਪੇਸ਼ ਕਰੀ ਚੱਲੀਏ, ਅਤੇ ਗੱਲਾਂ ਬਾਤਾਂ ਵੀ ਆਪਾਂ ਕਰਦੇ ਚੱਲੀਏ। ਅਤੇ ਇੱਕ ਖਬਰ ਥੋੜ੍ਹੀ ਜਿਹੀ ਮੈਂ ਸ਼ੇਅਰ ਕਰ ਦੇਵਾਂ ਬਿਫੋਰ ਆਈ ਫੋਰਗੈਟ ਅਬਾਊਟ ਇਟ। ਬ੍ਰੈਂਪਟਨ ਨੌਰਥ ਤੋਂ ਐਨਡੀਪੀ ਦੇ ਐਮਪੀਪੀ ਨੇ ਕੈਬਨ ਯਾਰਡ ਬਲੈਕ ਕਮਿਊਨਿਟੀ ਦੇ ਵਿੱਚੋਂ ਨੇ, ਪਿਛਲੀ ਵਾਰੀ ਉਹਨਾਂ ਨੇ ਕੁਝ ਵੋਟਾਂ ਦੇ ਫਰਕ ਦੇ ਨਾਲ ਇੱਥੇ ਜਿੱਤ ਹਾਸਲ ਕੀਤੀ ਸੀ, ਅਤੇ 3 ਐਮਪੀਪੀ ਐਨਡੀਪੀ ਦੇ ਬ੍ਰੈਂਪਟਨ ਦੇ ਵਿੱਚੋਂ ਚੁਣੇ ਗਏ ਸੀ, ਇੱਕ ਸਾਰਾ ਸਿੰਘ, ਗੁਰਰਤਨ ਅਤੇ ਕੈਬਨ ਯਾਰਡ। ਹੁਣ ਪਤਾ ਲੱਗਿਆ ਕਿ ਕੈਬਨ ਯਾਰਡ ਦੀ ਇਹ ਰੇਅਰ ਗੱਲ ਹੁੰਦੀ ਹੈ ਕਿ ਸਿਟਿੰਗ ਐਮਪੀਪੀ ਜਾਂ ਸਿਟਿੰਗ ਮੈਂਬਰ ਪਾਰਲੀਮੈਂਟ ਲਈ ਨੋਮੀਨੇਸ਼ਨ ਦੀ ਚੁਣੌਤੀ ਉਸਨੂੰ ਦੇਣਾ ਜਾਂ ਉਸਦੀ ਨੋਮੀਨੇਸ਼ਨ ਖੋਲ੍ਹ ਦੇਣਾ। ਪਤਾ ਲੱਗਿਆ ਕਿ ਐਨਡੀਪੀ ਨੇ ਉਹਦੀ ਨੋਮੀਨੇਸ਼ਨ ਕਰਵਾਉਣੀ ਹੈ ਦੁਬਾਰਾ, ਔਰ ਉਹਦੇ 'ਚ ਲਈ ਇੱਕ ਸੰਦੀਪ ਸਿੰਘ ਨਾਂ ਦਾ ਲੜਕਾ ਇਸ ਨੋਮੀਨੇਸ਼ਨ ਨੂੰ ਲੜਨ ਦੇ ਲਈ ਅੱਗੇ ਆਇਆ। ਸੰਦੀਪ ਸਿੰਘ ਪਹਿਲਾਂ ਵੀ ਪੋਲੀਟਿਕਸ ਦੇ ਵਿੱਚ ਰਿਹਾ, ਔਰ ਕੈਬਨ ਯਾਰਡ ਨੂੰ ਕਿਉਂ ਇਹ ਜਿਹੜੀ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਵਾ, ਲੋਕ ਇਸ ਚੀਜ਼ ਤੋਂ ਹੈਰਾਨ ਨੇ ਕਿ ਕੀ ਕੋਈ ਭਾਈ ਭਤੀਜਾਬਾਦ ਦੀ ਗੱਲ ਚੱਲ ਰਹੀ ਹੈ, ਕਿਉਂ ਕੈਬਨ ਯਾਰਡ ਨੂੰ ਐਮਪੀਪੀ ਦੇ ਪਦ 'ਤੇ ਬੈਠਿਆਂ ਹੋਇਆਂ ਨੋਮੀਨੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਵਾ, ਤਾਂ ਕਿਉਂ ਉਸ ਦੇ ਲਈ ਇਹ ਨੋਮੀਨੇਸ਼ਨ ਖੋਲ੍ਹੀ ਜਾ ਰਹੀ ਹੈ। ਇਹ ਇੱਕ ਵੱਡਾ ਸਵਾਲ ਹੈ ਕਿ ਕੈਬਨ ਯਾਰਡ ਨੂੰ ਕਿਉਂ ਐਮਪੀਪੀ ਤੋਂ ਦੇ ਅਹੁਦੇ ਤੋਂ ਹਟਾਉਣ ਦੀ ਇੱਕ ਤਰ੍ਹਾਂ ਦੀ ਇਹ ਡਾਇਰੈਕਟਲੀ ਕਹਿ ਲਓ ਜਾਂ ਇਨਡਾਇਰੈਕਟਲੀ ਕੋਸ਼ਿਸ਼ ਹੈ ਕਿ ਇੱਥੋਂ ਹੋਰ ਲੜਕਾ ਕੋਈ ਨੋਮੀਨੇਸ਼ਨ ਜਿੱਤੇ ਅਤੇ ਉਹ ਐਮਪੀਪੀ ਬਣੇ। ਸੋ ਇੱਕ ਸਵਾਲੀਆ ਚਿੰਨ੍ਹ ਹੈ ਕਿ ਕੈਬਨ ਯਾਰਡ ਦੀ ਇਸ ਸਮੇਂ ਨੈਕਸਟ ਈਅਰ ਦੇ ਲਈ ਆਉਣ ਵਾਲੀ ਇਲੈਕਸ਼ਨ ਦੇ ਲਈ ਸੀਟ ਖਤਰੇ ਦੇ ਵਿੱਚ ਹੈ। ਸਿਰਫ 2 ਮਹੀਨੇ ਰਹਿ ਗਏ ਨੇ ਅੱਜ ਪੂਰੇ, 2 ਜੂਨ ਨੂੰ ਪ੍ਰੋਵਿੰਸ਼ਲ ਇਲੈਕਸ਼ਨ ਹੈ, ਅਤੇ ਦੂਸਰੇ ਪਾਸੇ ਹੁਣ ਖਬਰਾਂ ਲੱਗ ਰਹੀਆਂ ਕਿ ਬ੍ਰੈਂਪਟਨ ਨੌਰਥ ਜਿੱਥੋਂ ਹਰਿੰਦਰ ਮੱਲੀ ਲਿਬਰਲਸ ਦੇ ਉਮੀਦਵਾਰ ਨੇ, ਗ੍ਰਾਹਮ ਨਾਂ ਦਾ ਇੱਕ ਲੜਕਾ ਹੈ ਉਹ ਕੰਜ਼ਰਵੇਟਿਵ ਦੇ ਵੱਲੋਂ ਪੀਸੀ ਦੇ ਵੱਲੋਂ ਹੈ, ਅਤੇ ਕੈਬਨ ਯਾਰਡ ਜਿਹੜੇ ਉੱਥੋਂ ਐਮਪੀਪੀ ਨੇ ਕਾਲੇ ਭਾਈਚਾਰੇ ਦੇ ਵਿੱਚੋਂ ਬਣੇ ਸੀਗੇ ਇੱਥੋਂ ਪਿਛਲੀ ਵਾਰੀ ਹਰਿੰਦਰ ਮੱਲੀ ਨੂੰ ਹਰਾ ਕੇ, ਔਰ ਉਸ ਨੂੰ ਲਗਭਗ ਇਹ ਕਹਿ ਲਓ ਕਿ ਉਸ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਤਾਰੇ ਜਾਂ ਆਪਣੇ ਪਦ ਤੋਂ ਆਪਣਾ ਅਹੁਦਾ ਆਪਣਾ ਐਮਪੀਪੀ ਦਾ ਅਹੁਦਾ ਜਿਹੜਾ ਛੱਡਣ ਦੇ ਲਈ ਇੱਕ ਤਰ੍ਹਾਂ ਦੀ ਚੇਤਾਵਨੀ ਉਸ ਨੂੰ ਦਿੱਤੀ ਜਾ ਰਹੀ ਹੈ। ਇੱਥੇ ਰੇਅਰ ਮੂਵ ਦੈਟ ਪਾਰਟੀਜ਼ ਮੇਕ, ਕੋਈ ਖਾਸ ਹੀ ਕੋਈ ਗਲਤੀ ਕਰੇ ਕੋਈ ਐਮਪੀਪੀ ਤਾਂ ਹੀ ਇਹ ਮੂਵ ਆ ਜਿਹੜੀ ਪਾਰਟੀਆਂ ਕਰਦੀਆਂ ਨੇ। ਕੈਬਨ ਯਾਰਡ ਨੇ ਐਸਾ ਕੀ ਕਰ ਦਿੱਤਾ ਕਿ ਉਸ ਨੂੰ ਇਸ ਇਮਤਿਹਾਨ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਜੇ ਯੂਜ਼ਲੀ ਇਹ ਹੁੰਦਾ ਪਾਰਟੀਆਂ ਅਸਤੀਫਾ ਲੈ ਲੈਂਦੀਆਂ ਹੁੰਦੀਆਂ ਕਿ ਭਾਈ ਅਗਲੀ ਵਾਰੀ ਤੈਨੂੰ ਅਸੀਂ ਨਹੀਂ ਇੱਥੋਂ ਰਨ ਕਰਨਾ ਅਤੇ ਅਸੀਂ ਤੈਨੂੰ ਤੁਸੀਂ ਅਸਤੀਫਾ ਜਿਹੜਾ ਆਪਣਾ ਦੇ ਦਿਓ, ਪਰ ਦਿਸ ਇਜ਼ ਅ ਵੈਰੀ ਰੇਅਰ ਮੂਵ ਜਿਹੜੀ ਐਨ ਡੀ ਪੀ ਇਸ ਸਮੇਂ ਬ੍ਰੈਂਪਟਨ ਦੇ ਵਿੱਚ ਕਰਨ ਜਾ ਰਹੀ ਹੈ ਕਿ ਕੈਵਨ ਯਾਰਡ ਦੀ ਨੋਮੀਨੇਸ਼ਨ ਓਪਨ ਕੀਤੀ ਜਾ ਰਹੀ ਹੈ। ਕਾਲਰ ਸਾਡੇ ਨਾਲ ਇੱਕ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰਵਲ ਸਾਹਿਬ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਗਰਵਲ ਸਾਹਿਬ, ਇੱਕ ਨਿਊਜ਼ ਅੱਜ ਮਿਸ ਹੋ ਗਈ, ਪਤਾ ਨਹੀਂ ਕੀ ਗੱਲ ਚੱਕਰ ਹੋਇਆ। ਆਪਣੇ ਇੱਕ ਐਕਸ ਐਮ ਪੀ ਹੈ 2008 'ਚ, ਉਹਨਾਂ ਨੂੰ ਕੰਡੀਸ਼ਨ ਸਜ਼ਾ ਹੋਈ ਹੈ, ਕੁਛ ਪਤਾ ਤੁਹਾਨੂੰ?
2008 ਦੇ ਐਕਸ ਐਮ ਪੀ ਨੂੰ ਕੰਡੀਸ਼ਨਲ ਸਜ਼ਾ ਹੋਈ ਹੈ, ਜੇਕਰ ਇਹ ਗੱਲ
6 ਮਹੀਨੇ ਦੀ,
ਇਹ ਮੇਰੇ ਧਿਆਨ ਦੇ ਵਿੱਚ ਹੈ ਨਹੀਂ ਗੀ ਇਹ।
ਅੱਛਾ ਜੀ,
ਤੁਸੀਂ ਨਾਂ ਲੈ ਕੇ ਦੱਸ ਦਿਓ ਆਪਾਂ, ਜੇ ਹੋਈ ਆ ਤਾਂ ਰਮੇਸ਼ ਜੀ ਤੁਹਾਡੇ ਹਵਾਲੇ ਦੇ ਨਾਲ ਆਪਾਂ ਇਹ ਖਬਰ ਦੇ ਦਿੰਦੇ ਹਾਂ।
ਇਹ ਜੀ ਵਾਜਿਦ ਖਾਨ ਸਾਹਿਬ ਹੈ,
ਉਹ ਉਹਨਾਂ ਦੇ ਪੁਰਾਣੇ ਕਾਫੀ ਸੇਰ ਦੀ ਉਹਨਾਂ ਦੀ ਚੱਲਦੀ ਆ ਰਹੀ ਹੈ।
ਹਾਂਜੀ
ਹਾਂਜੀ ਹਾਂਜੀ ਹਾਂਜੀ
ਹਾਂਜੀ,
ਇਮੀਗ੍ਰੇਸ਼ਨ ਦੇ, ਇਮੀਗ੍ਰੇਸ਼ਨ ਦਾ ਕੇਸ ਉਹਨਾਂ ਦੇ ਉੱਤੇ ਕੁਛ ਸੀਗਾ ਇੱਦਾਂ ਦਾ ਕੁਛ। ਵਾਜਿਦ ਖਾਨ ਸਾਹਿਬ ਪਹਿਲਾਂ ਲਿਬਰਲ ਤੇ ਫਿਰ ਕੰਜ਼ਰਵੇਟਿਵ ਤੇ ਫਿਰ ਫਲਿਪ ਫਲੋਪ ਕਰਦੇ ਕਰਦੇ ਆਖਰ ਨੂੰ ਹੁਣ ਫੈਸਲਾ ਕਾਫੀ ਪਹਿਲਾਂ ਦਾ ਨੀ ਹੋਇਆ ਹੋਇਆ ਇਹ ਉਦੋਂ ਮੈਨੂੰ ਯਾਦ ਹੈ ਕਿ ਇਹ ਜਦੋਂ ਇਹਨਾਂ ਦੇ ਉੱਤੇ ਚੱਲ ਰਿਹਾ ਸੀ ਸਾਰਾ ਕੁਛ ਦੇਖਿਆ ਸੀਗਾ, ਤੇ ਇਹ ਅੱਜ ਖਬਰ ਆਈ ਹੈ ਕਿ ਫਾਰਮਰ ਮਿਨਿਸਟਰ ਦਾ ਐਮ ਪੀ ਗੈਟਸ ਕੰਡੀਸ਼ਨਲ ਸੈਂਟੈਂਸ ਫਾਰ ਫਾਲਸ ਬੈਂਕਰਪਸੀ ਫਾਈਲਿੰਗ। ਧੰਨਵਾਦ ਜੀ। ਸੋ ਵਾਜਿਦ ਖਾਨ ਜੀ ਬੜੇ ਅਗਰੈਸਿਵ ਜਿਹੜੇ ਪੋਲੀਟੀਸ਼ੀਅਨ ਰਹੇ ਨੇ ਅਤੇ ਬੜਾ ਕੰਮ ਕੀਤਾ ਉਹਨਾਂ ਨੇ, ਪਰ ਥੋੜ੍ਹਾ ਜਿਹਾ ਓਵਰ ਕਰ ਗਏ ਨੇ ਕੰਮ ਉਹ, ਅਤੇ ਹੁਣ ਗੀਤ ਲੈ ਲਈਏ। ਸੋ ਦੋ ਪੋਲੀਟੀਸ਼ੀਅਨ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਤੀਆਂ। ਵਾਜਿਦ ਸਾਹਿਬ, ਵਾਜਿਦ ਖਾਨ ਜੀ ਉਹਨਾਂ ਨੂੰ ਕੰਡੀਸ਼ਨਲ ਸੈਂਟੈਂਸ ਹੋ ਗਈ ਹੈ, ਅਤੇ ਕੈਵਨ ਯਾਰਡ ਵਿਚਾਰੇ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਕਿ ਐਨ ਡੀ ਪੀ ਔਖੀ ਹੋ ਗਈ ਉਹਨਾਂ ਤੋਂ। ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰ ਦੀ ਜ਼ਰੂਰਤ ਹੈ। 416-816-4516 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਕੰਟੇਨਰ ਦਾ ਕੰਮ ਕਰਨ ਵਾਸਤੇ ਇਹਨਾਂ ਨੂੰ ਤੁਰੰਤ ਡਰਾਈਵਰ ਦੀ ਜ਼ਰੂਰਤ ਹੈ। 416-816-4516 ਇਹਨਾਂ ਦਾ ਨੰਬਰ ਹੈ। ਟਰੰਪ ਟਰਾਂਸਪੋਰਟ ਵਾਲਿਆਂ ਨੂੰ ਤੁਰੰਤ ਡਰਾਈਵਰ ਦੀ ਜ਼ਰੂਰਤ ਹੈ, ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਮਨਦੀਪ ਹੁੰਦਲ ਪਾਸ ਇੱਕ 5-ਲੈਵਲ ਬੈਕ ਸਪਲਿਟ ਘਰ ਹੈ ਹਾਰਟ ਲੇਕ ਦੇ ਏਰੀਏ ਦੇ ਵਿੱਚ, ਜਿਹੜਾ 2000 ਸਕੇਅਰ ਫੁੱਟ ਦੇ ਕਰੀਬ ਹੈ, 4+1 ਬੈਡਰੂਮ ਅਤੇ 3 ਵਾਸ਼ਰੂਮ ਹੈ। ਸੋ 5-ਲੈਵਲ ਬੈਕ ਸਪਲਿਟ ਘਰ ਬਹੁਤ ਰੇਅਰ ਲੱਭਦੇ ਨੇ, ਸੋ ਇਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ। ਬਹੁਤ ਵਧੀਆ ਪ੍ਰਾਈਸ 'ਤੇ ਇਹਨਾਂ ਨੇ ਲਿਸਟ ਕੀਤਾ ਹੈ, 416-294-0001। 5-ਲੈਵਲ ਬੈਕ ਸਪਲਿਟ ਦੇ 5-ਲੈਵਲ ਬੈਕ ਸਪਲਿਟ ਘਰ ਆ ਹਾਰਟ ਲੇਕ ਦੇ ਏਰੀਏ ਦੇ ਵਿੱਚ, 416-294-0001, 416-294-0001, ਅਤੇ ਇੱਕ ਘਰ ਬੋਲਟਨ ਦੇ ਵਿੱਚ 58x151 ਦੀ ਲੋਟ ਦੇ ਉੱਤੇ, ਇਹਦੇ ਲਈ ਵੀ ਤੁਸੀਂ ਮਨਦੀਪ ਹੁੰਦਲ ਨੂੰ ਕਾਲ ਕਰ ਲੈਣੀ ਹੈ, 416-294-0001 ਤੇ ਜੇਕਰ ਬੱਚਿਆਂ ਨੇ ਰਾਜਸਥਾਨ ਯੂਨੀਵਰਸਿਟੀ ਦੇ ਲਾਗੇ ਕੋਈ ਟੋਰਾਂਟੋ ਚ ਕਾਂਡੋ ਲੱਭ ਰਹੇ ਨੇ ਤਾਂ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ, ਲੀਜ਼ ਦੇ ਉੱਤੇ ਵੀ ਤੁਹਾਨੂੰ ਕਾਂਡੋ ਮਿਲ ਜਾਏਗੀ 416-294-0001 ਮਨਦੀਪ ਹੁੰਦਲ ਦਾ ਨੰਬਰ ਹੈ। ਸੋ ਤੁਸੀਂ ਹੋਮ ਲਾਈਫ ਦੇ ਨਾਲ ਕੰਮ ਕਰਦੇ ਮਨਦੀਪ ਹੁੰਦਲ ਦੇ ਨਾਲ ਸੰਪਰਕ ਕਰਨਾ 5 ਲੈਵਲ ਬੈਕ ਸਪਲਿਟ ਹਾਰਟ ਲੇਕ ਦੇ ਏਰੀਏ 'ਚ ਘਰ ਖਰੀਦਣ ਵਾਸਤੇ 416-294-0001 ਇਹਨਾਂ ਦਾ ਨੰਬਰ ਹੈ। ਹੁੰਦਲ ਸਾਹਿਬ ਨੇ ਮੇਰੇ ਨਾਲ, ਹੁੰਦਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਧੰਨਵਾਦ। ਗਰੇਵਾਲ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ।
ਬਿਲਕੁਲ ਗਰੇਵਾਲ ਸਾਹਿਬ, ਮੈਂ ਥੋੜਾ ਜਿਹਾ ਬਿਜ਼ਨਸ ਬਾਰੇ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਕੈਨੇਡੀਅਨ ਕਾਨੂੰਨ ਮੁਤਾਬਕ ਕਰਜ਼ੇ ਕਿਵੇਂ ਮਾਫ਼ ਕਰਵਾ ਸਕਦੇ ਨੇ ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਅਸੀਂ ਲੰਮੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਸੇਵਾਵਾਂ ਦਿੰਦੇ ਆ ਰਹੇ ਹਾਂ। ਜੇ ਕਿਸੇ ਵੀ ਭੈਣ ਭਰਾ ਨੇ ਕੰਜ਼ਿਊਮਰ ਪ੍ਰਪੋਜ਼ਲ ਕਰਨੀ ਆ, ਡੈਟ ਕੰਸੋਲੀਡੇਟ ਕਰਨੀ ਆ, ਡੈਟ ਦੀ ਸੈਟਲਮੈਂਟ ਕਰਨੀ ਆ, ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰਨਾ, ਬੈਂਕਰਪਸੀ ਫਾਈਲ ਕਰਨ ਤੱਕ ਦੀ ਨੌਬਤ ਆ ਗਈ ਆ, ਉਹ ਭੈਣ ਭਰਾ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ। ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਲਾਏ ਹੋਏ ਕਰਜ਼ੇ ਉਹਨਾਂ ਤੋਂ ਮੈਨੇਜ ਨਹੀਂ ਹੋ ਰਹੇ ਕਿਸੇ ਤਰੀਕੇ ਦੇ ਨਾਲ ਤੇ ਉਹ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ, ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ। ਇਸ ਦੇ ਵਿੱਚ ਜਿੰਨੇ ਵੀ ਅਨਸਿਕਿਓਰਡ ਕਰਜ਼ੇ ਨੇ ਗਰੇਵਾਲ ਸਾਹਿਬ, ਉਹ ਮਾਫ਼ ਕਰਵਾਏ ਜਾ ਸਕਦੇ ਨੇ। ਉਹ ਕਰਜ਼ੇ ਪਰਸਨਲ ਹੋਣ, ਕਰਜ਼ੇ ਬਿਜ਼ਨਸ ਦੇ ਹੋਣ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਕਿਸੇ ਦੇ, ਕਿਸੇ ਦੇ ਅਗੇਂਸਟ ਕੋਈ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ ਕੋਰਟ ਵੱਲੋਂ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਪਾਵਰ ਆਫ ਸੇਲ ਦਾ ਨੋਟਿਸ ਆਇਆ ਹੋਇਆ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਹੋਸਪਿਟਲ ਦੇ ਪੈਸੇ ਦੇਣ ਵਾਲੇ ਨੇ ਕਿਸੇ ਭੈਣ ਭਰਾ ਦੇ, ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਦੇ ਵਿੱਚ ਇਨਕਲੂਡ ਹੋ ਸਕਦੇ ਨੇ। $1,000 ਤੋਂ ਲੈ ਕੇ $2,50,000 ਤੱਕ ਦਾ ਕਰਜ਼ਾ ਜਿਹੜਾ ਵੀ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ
ਜੀ।
ਜੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ, ਉਹ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦਾ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੇ ਕਰਜ਼ੇ ਮਾਫ਼ ਕਰਵਾ ਕੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾ ਸਕਦੇ ਹਾਂ। ਆਫਿਸ ਦਾ ਫੋਨ ਨੰਬਰ 416-502-3100। ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ, ਉਹ ਕ੍ਰੈਡਿਟ ਨੂੰ ਰੀਐਸਟੈਬਲਿਸ਼ ਕਰਨਾ ਚਾਹੁੰਦਾ, ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ। ਆਫਿਸ ਦਾ ਫੋਨ ਨੰਬਰ 416-502-3100।
ਥੈਂਕ ਯੂ ਸੋ ਮਚ ਹੁੰਦਲ ਸਾਹਿਬ,
ਧੰਨਵਾਦ।
ਮੰਗਦੀਆਂ ਭੈਣਾਂ ਮੇਣੇ ਮਾਰਦੇ ਨੇ ਜੀਜੇ, ਹੋ ਕਿਹੜਾ ਮਾਪਿਆਂ ਦੇ ਸੌਣ ਲਈ ਓਏ ਮੰਜੀਆਂ ਖਰੀਦੇ। ਚਾਵੇ ਖੱਡ ਦੀ ਜ਼ਮੀਨ ਬਾਵਾ ਪੁੱਤਰ ਭਤੀਜੇ, ਕੱਚੇ ਕੋਠਿਆਂ ਦੇ ਉੱਤੇ ਕਿੱਦਾਂ ਫਸਲਾਂ ਨੂੰ ਬੀਜੇ, ਕੱਚੇ ਕੋਠਿਆਂ ਦੇ ਉੱਤੇ ਕਿੱਦਾਂ ਫਸਲਾਂ ਨੂੰ ਬੀਜੇ।
ਰੈਕਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ 416-749-9596, 416-749-9596 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਗੱਡੀ ਦਾ ਕੋਈ ਵੀ ਬਾਡੀ ਵਰਕ ਕਰਵਾਉਣਾ, ਰੈਕਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ ਤੁਹਾਡੀ ਸੇਵਾ 'ਚ ਹਾਜ਼ਰ ਨੇ। ਹਰੀਸ਼ ਵਰਮਾ ਜੀ ਦਾ ਨੰਬਰ 416-804-1500 ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ 647-409-7501, 647-409-7501 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲੈਣਾ। ਵਿਲੇਡ ਇੰਸ਼ੋਰੈਂਸ ਗਰੁੱਪ ਦੇ ਨਾਲ ਕੰਮ ਕਰਦੇ ਨੇ ਪਵਨ ਸਿੱਧੂ, ਔਰ ਇਹਨਾਂ ਨੂੰ ਤੁਸੀਂ ਕਾਲ ਕਰ ਲੈਣੀ ਆਟੋ ਹੋਮ ਬਿਜ਼ਨਸ ਲਾਈਫ ਇੰਸ਼ੋਰੈਂਸ ਦੇ ਲਈ। ਪਵਨ ਸਿੱਧੂ ਜੀ ਤੁਹਾਡੀ ਸੇਵਾ 'ਚ ਹਾਜ਼ਰ ਨੇ। 647-620-9804, 647-620-9804 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਇੰਸ਼ੋਰੈਂਸ ਕਰਵਾਉਣਾ ਆਟੋ ਦਾ, ਘਰ ਦਾ, ਬਿਜ਼ਨਸ ਦਾ, ਲਾਈਫ ਦਾ। ਪਵਨ ਸਿੱਧੂ 647-620-9804, 647-620-9804 ਇਹਨਾਂ ਦਾ ਨੰਬਰ ਹੈ। ਸੋ ਬਾਬਾ ਬਾਬਾ ਹੋਈ ਪਈ ਹੈ, ਔਰ ਅੱਜ ਸ਼ਾਮ ਨੂੰ 7:30 ਸ਼ੋਅ ਦੀ ਸ਼ੁਰੂਆਤ ਹੋ ਜਾਣੀ ਹੈ। ਰਣਜੀਤ ਬਾਬਾ ਦਾ ਸ਼ੋਅ 905-793-1234 ਜਾਂ ticketmaster.ca ਦੇ ਉੱਤੇ ਜਾ ਕੇ ਤੁਸੀਂ ਟਿਕਟ ਆਪਣੀ ਰੱਖ ਵੀ ਕਰਵਾ ਸਕਦੇ ਹੋ। ticketmaster.ca 905-793-1234 1-2-3-4 905-793-1-2-3-4 ਉੱਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੋ ਅੱਜ ਤੋਂ ਕਾਰਬਨ ਟੈਕਸ ਆ ਜਿਹੜਾ ਉਸ ਦੇ ਵਿੱਚ ਵਾਧਾ ਹੋਇਆ, ਉਹਦੇ ਨਾਲ ਸਾਡੇ ਗੈਸ ਦੇ ਵਿੱਚ ਵੀ ਵਾਧਾ ਹੋਵੇਗਾ। ਕਈ ਪ੍ਰੋਵਿੰਸ ਵਿੱਚ ਕਾਰਬਨ ਟੈਕਸ ਪ੍ਰਤੀ ਟਨ ਪਿੱਛੇ $10 ਹੋਰ ਵਧਣ ਦੀ ਸੰਭਾਵਨਾ ਹੈ। ਬਹੁਤੇ ਪ੍ਰੋਵਿੰਸ ਵਿੱਚ ਅਜਿਹਾ ਅੱਜ ਤੋਂ ਹੋ ਰਿਹਾ ਵਾ। ਇਨਵਾਇਰਮੈਂਟ ਮੰਤਰੀ ਸਟੀਵਨ ਗਿਲਬੋਟ ਨੂੰ ਇਸ ਤਰ੍ਹਾਂ ਦੇ ਵਾਧੇ ਨੂੰ ਰੱਦ ਕਰਨ ਜਾਂ ਇਸ ਵਿੱਚ ਦੇਰ ਕਰਨ ਲਈ ਸਿਆਸੀ ਦਬਾਅ ਚੱਲਣਾ ਪੈ ਰਿਹਾ। ਸੋ ਇਸ ਸਮੇਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਕਾਰਨ ਫਿਊਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਅਤੇ ਗਿਲਬੋਟ ਦਾ ਕਹਿਣਾ ਕਿ ਸਰਕਾਰ ਆਪਣੇ ਕਲਾਈਮੇਟ ਐਕਸ਼ਨ ਪਲਾਨ ਪਿੱਛੇ ਨਹੀਂ ਹਟੇਗੀ ਅਤੇ ਨਾ ਹੀ ਇਸ ਨੂੰ ਰੋਕਿਆ ਜਾਵੇਗਾ। ਸੋ ਅੱਜ ਵਾਲੇ ਇਸ ਇਜ਼ਾਫੇ ਨਾਲ ਪ੍ਰਤੀ ਟਨ ਪਿੱਛੇ ਕਾਰਬਨ ਟੈਕਸ $50 ਹੋ ਜਾਵੇਗਾ ਅਤੇ 1 ਲੀਟਰ ਗੈਸੋਲੀਨ ਦੀ ਕੀਮਤ ਉੱਤੇ ਤੁਹਾਡਾ ਟੈਕਸ ਆ ਜਿਹੜਾ ਹੋਰ ਵੱਧ ਜਾਵੇਗਾ 2.2 ਸੈਂਟ ਜਾਂ ਕੁੱਲ 11 ਸੈਂਟ ਦੇ ਵਿੱਚ ਵਾਧਾ ਕੀਤਾ ਜਾਵੇਗਾ। ਇਸ ਚੀਜ਼ ਦੀ ਮੈਨੂੰ ਸਮਝ ਨਹੀਂ ਆਏਗੀ 2.2 ਸੈਂਟ ਪਰ ਲੀਟਰ ਔਰ 11 ਸੈਂਟ ਕਿ ਜਦੋਂ ਤੁਸੀਂ ਪੂਰੀ ਟੈਂਕੀ ਬਣਾਉਂਦੇ ਹੋ ਇੱਕ ਜਣਾ ਕੋਈ ਗੈਸ ਪਾਉਂਦਾ ਉਹਦੇ 'ਚ ਸਾਰੀ ਟੈਂਕੀ ਮਗਰ 11 ਸੈਂਟ ਦਾ ਵਾਧਾ ਹੋਵੇਗਾ ਜਾਂ ਫਿਰ ਪਰ ਲੀਟਰ ਅਪ ਟੂ 11 ਸੈਂਟ ਵਾਧਾ ਹੋਵੇਗਾ 2.2 ਸੈਂਟ ਜਾਂ ਕੁੱਲ 11 ਸੈਂਟ ਜਾਂ ਫਿਰ ਜਿਹੜਾ ਪਹਿਲਾਂ ਕਾਰਬਨ ਟੈਕਸ ਦੇ ਉੱਤੇ ਇਹਨਾਂ ਨੇ ਟੈਕਸ ਲਾਇਆ ਗੈਸ ਦੇ ਉੱਤੇ ਟੈਕਸ ਚੱਲਿਆ ਉਹਦੇ 'ਚ 2.2 ਐਡ ਕਰਕੇ ਅਪ ਟੂ 11 ਸੈਂਟ ਪਰ ਲੀਟਰ ਇਸ ਸਮੇਂ ਸਰਕਾਰ ਨੂੰ ਜਾਵੇਗਾ। ਸੋ ਇੱਥੇ ਥੋੜ੍ਹੀ ਜਿਹੀ ਮੈਂ ਕਨਫਿਊਜ਼ ਹੋ ਗਿਆ ਕਿ ਵਟ ਦਿਸ ਮੀਨਸ 2.2 ਸੈਂਟ ਔਰ 11 ਸੈਂਟਸ ਮੈਕਸ ਇਹ ਜਿਹੜਾ ਵਾਧਾ ਅੱਜ ਤੋਂ ਹੋ ਰਿਹਾ ਗੈਸ ਦੇ ਉੱਤੇ। ਸੋ ਫੈਡਰਲ ਸਰਕਾਰ ਵੱਲੋਂ ਸਿੱਧੇ ਤੌਰ ਉੱਤੇ ਟੈਕਸ ਅਲਬਰਟਾ ਸਸਕੈਚਵਨ ਮੈਨੀਟੋਬਾ ਅੰਟੋਰੀਆ ਉੱਤੇ ਲਾਇਆ ਜਾ ਰਿਹਾ ਅਤੇ ਬ੍ਰਿਟਿਸ਼ ਕੋਲੰਬੀਆ ਨਿਊ ਬਰਨਜ਼ਵਿਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵੀ ਇਸ ਲਈ ਉੱਤੇ ਚੱਲਣ ਲਈ ਪ੍ਰੋਵਿੰਸ਼ੀਅਲ ਪੱਧਰ ਉੱਤੇ ਕਾਰਬਨ ਟੈਕਸ ਵਿੱਚ ਇਜ਼ਾਫਾ ਕਰਨ ਜਾ ਰਹੇ ਨੇ। ਕਿਊਬੈਕ ਅਤੇ ਨੋਵਾ ਸਕੋਸ਼ਾ ਕੈਪ ਐਂਡ ਟਰੇਡ ਸਿਸਟਮ ਦੀ ਵਰਤੋਂ ਕਰਨਗੇ ਅਤੇ ਨਿਊਫਾਊਂਡਲੈਂਡ ਐਂਡ ਲੈਬਰਡੋਰ ਸਾਲ 2022 ਵਿੱਚ ਆਪਣੇ ਕਾਰਬਨ ਟੈਕਸ ਨੂੰ $50 ਪ੍ਰਤੀ ਟਨ ਕਰੇਗੀ। ਆਈ ਡੋਂਟ ਥਿੰਕ ਕਿ ਮੇਰਾ ਕੋਈ ਨੂੰ ਜੇ ਮੈਂ ਪੁੱਛਾਂ ਵੀ ਤੁਸੀਂ ਕਾਰਬਨ ਟੈਕਸ ਦੇ ਉੱਤੇ 2 ਮਿੰਟ ਬੋਲਦੇ ਹੋ ਕਿ ਹੈ ਕੀ ਹੈ ਕਿ ਕਿਉਂ ਸਾਡਾ ਇਹ ਗੈਸ ਦਾ ਪ੍ਰਾਈਸ ਵੱਧ ਰਿਹਾ ਅਤੇ ਜੋ ਤੁਸੀਂ MP ਨੂੰ ਸਵਾਲ ਪੁੱਛਦੇ ਹੋ ਤੇ ਕਿਵੇਂ ਕਹਿ ਦਿੰਦੇ ਆ ਕਿ ਤੁਹਾਨੂੰ ਚੈੱਕ ਵਾਪਸ ਕਰ ਦੇਣਾ ਇਹ ਇਕੁਅਲ ਹੋ ਜਾਣੀ ਹੈ ਤੁਹਾਡੀ ਕੋਸਟ ਜੋ ਤੁਸੀਂ ਗੈਸ ਦੇ ਉੱਤੇ ਲਾਉਣੀ ਹੈ। ਸੋ ਵਟ ਦੈਟ ਮੀਨ ਕਿ ਜੇ ਤੁਸੀਂ ਸਾਨੂੰ ਭਾਈ ਟੈਕਸ ਵਾਪਸ ਕਰਨਾ ਤਾਂ ਸਾਡੇ ਤੋਂ ਲੈਣੀ ਕਾਹਦੇ ਲਈ ਹੈ? ਸੋ ਇੰਨਾ ਹੇਰ ਫੇਰ ਕਾਹਦੇ ਪਾ ਰਹੇ ਹੋ? ਮੇਰਾ ਨਹੀਂ ਖਿਆਲ ਕੋਈ ਵੀ ਸਰੋਤੇ ਨੂੰ ਇਸ ਹਜੇ ਤੱਕ ਇਹਨਾਂ ਗੱਲਾਂ ਹੋਣ ਤੋਂ ਬਾਅਦ ਇੰਨਾ ਕੁਛ ਹੋਣ ਤੋਂ ਬਾਅਦ ਇਸ ਕਾਰਬਨ ਟੈਕਸ ਦੀ ਸਮਝ ਆਈ ਹੋਵੇ। ਵੈਲ ਐਨੀ ਹੋ ਇਟਸ ਨਾਟ ਅਪ੍ਰੈਲ ਫੂਲ, ਇਟਸ ਇਨ ਰਿਐਲਿਟੀ। ਅੱਜ ਤੋਂ ਗੈਸ ਦੇ ਉੱਤੇ ਸਾਡੇ ਕਿਊਟ ਜਿਹੇ ਲਵਲੀ ਜਿਹੇ ਬਹੁਤ ਪਿਆਰੇ ਪਿਆਰੇ ਪ੍ਰਧਾਨ ਮੰਤਰੀ ਨੇ ਟੈਕਸ ਹੋਰ ਵਧਾ ਦਿੱਤਾ ਸਾਡੇ 'ਤੇ। ਅਸੀਂ ਕਹਿੰਦੇ ਹਾਂ ਕਿ ਅਸੀਂ ਵੋਟ ਇਹਨਾਂ ਨੂੰ ਹੀ ਪਾਉਣੀ ਹੈ, ਅਸੀਂ ਇਹਨਾਂ ਨੂੰ ਜਿਤਾਉਣਾ ਹੈ। ਬਹੁਤ ਚੰਗਾ ਕੰਮ ਕਰਦੇ ਨੇ ਸਾਡੇ ਪ੍ਰਧਾਨ ਮੰਤਰੀ, ਸਾਡੀ ਲਿਬਰਲ ਸਰਕਾਰ। ਅਸੀਂ ਟੈਕਸ ਦੇਣ ਲਈ ਰੈਡੀ ਹਾਂ ਅਸੀਂ। ਓਕੇ ਦਿਓ ਆ ਗਿਆ ਮੈਨੂੰ, ਇੰਜੋਏ ਕਰੋ ਆਪਣੀ ਈਵਨਿੰਗ। ਸ਼ਾਮ ਨੂੰ ਰਣਜੀਤ ਬਾਬਾ ਦਾ ਸ਼ੋਅ ਦੇਖਦੇ ਹਾਂ। ਲਵਲੀ ਵੀਕਐਂਡ ਅੱਗੇ ਆ ਰਿਹਾ, ਇੰਜੋਏ ਕਰੋ ਆਪਣੇ ਵੀਕਐਂਡ ਨੂੰ। ਜੇ ਕੈਲਗਰੀ 'ਚ ਟਾਊਨ ਹਾਊਸ ਬੁੱਕ ਕਰਾਉਣੇ ਨੇ 2024 ਦੀ ਕਲੋਜ਼ਿੰਗ ਵਾਲੇ $436,000 ਦੇ, ਤਾਂ ਮੈਨੂੰ ਕਾਲ ਕਰ ਲਿਓ 416-970-5005 416-970-5005। ਸੋ ਲੌਂਗ।
The views expressed on the preceding program may not necessarily be those of the owner or management of WTOR radio station.
Team for Entertainment at the Trans 99 Logistics pesh karde ne Ranjit Bawa Punjab Bolda live in concert Shukrawar April 1st Brampton Day CAA Center vikhe ਟਿਕਟਾਂ ਲਈ ticketmaster.ca ਤੇ ਜਾਓ, that is ticketmaster.ca। ਜਾਣਕਾਰੀ ਲਈ ਕਾਲ ਕਰੋ 905-793-1234। ਰਣਜੀਤ ਬਾਵਾ ਲਾਈਵ ਇਨ ਕਾਂਸਰਟ April 1st ਨੂੰ।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाएं 4.54 केजी नूर बासमती राइस सिर्फ 699 में और हैंस और खास दही सिर्फ 199। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
ਸਾਰੀ ਜਿੰਨਾ ਵੀ ਸੋਹਣਾ ਹੋਵੇ।
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਇਹ ਸਪਰਿੰਗ ਵਾਪਸ ਆ ਗਈ ਹੈ ਤੁਹਾਡੇ ਬੈਕਯਾਰਡ ਵਿੱਚ ਬਹਾਰ, ਕਿਉਂਕਿ ਆ ਗਿਆ ਹੈ ਲੋਜ਼ ਔਰ ਰੋਨਾ ਦਾ ਸਪਰਿੰਗ ਫੈਸਟੀਵਲ। ਗਾਰਡਨਿੰਗ ਤੇ ਸਪਰਿੰਗ ਐਸੈਂਸ਼ੀਅਲਸ ਤੇ 3% ਤੱਕ ਦੀ ਛੁੱਟ ਲਵੋ ਔਰ ਹਰ ਥਰਸਡੇ ਨੂੰ ਨਵੀਂ ਡੀਲਸ ਦਾ ਫਾਇਦਾ ਉਠਾਓ। ਮਾਰਕਮ, ਸਕਾਰਬਰੋ ਔਰ ਬ੍ਰੈਂਪਟਨ ਵਿੱਚ ਕਿਸੇ ਵੀ ਰੋਨਾ ਔਰ ਲੋਜ਼ ਦੇ ਸਟੋਰ ਤੇ ਜਾਓ ਔਰ $500 ਤੱਕ ਦਾ ਇਨਾਮ ਲਵੋ ਔਰ ਬਹੁਤ ਸਾਰੀਆਂ ਸੇਵਿੰਗਸ ਕਰੋ। ਤੇ ਅੱਜ ਹੀ ਆਪਣੇ ਲੋਜ਼ ਔਰ ਰੋਨਾ ਸਟੋਰ ਤੇ ਜਾਓ ਔਰ ਬਹਾਰ ਆਪਣੇ ਕਾਰ ਲੈ ਆਓ।
बैंक अलफला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।